दंडौत बंदन अनेक बार सर्व कला समरथ डोलन तेरा को प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंद को मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पाच एक बारी सारे ही मिलके करिए रसना नू पवित्र मिलके आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी का पावन पवित्र इतिहास साहब जी श्रवण कर रहे से इतिहास इथों तक पहुंचा है कि लगातार सतगुरु गोविंद सिंह सच्चे पातशाह जी की जिहड़ी फौज है वह अगे वध रही है। कवि संतोख सिंह जी दस रहे सन कि जिहड़ा राजा हरिचंद है वह बहुत जोरदार हल्ला कर रहा है जिन्हें सतगुरों के बहुते सुरमिया नूं तीरां दे नाल मार दिता है। पहला एक एक तीर चलाउंदा सी फिर उसने अपने चिल्ले दे विच दो दो तीरां नूं धर के चलाउणा शुरू कर दिता। कल इथों तक कथा पहुंची सी अज इथों अगे मैं प्रारंभ करदा। हत एक बारी लग होए पारी पटन है के कोरा प्रहार सो जोरा। कवि संतोख सिंह जी लिखते ने कि दो तीरां नूं इको वारी चला दिंदा है लगा होए पारी पाव के जिदे विच भी वह तीर लगते ने उसके शरीर नूं पाड़ के पार चले जाते ने भावे तीरां दी मार हेठ आ जावे कोई घोड़ सवार ते भावे आ जावे घोड़ा। तन फोर देता गिरे जंग खेता उठै पैना सोई महानी दसोई। पाव के बहुतियां दे शरीरां नूं तोड़ दिता है जेडे के मैदाने जंग दे विच डिग पए ने जेड़ा भी डिग्गया है वह दोबारा धरती तो नहीं उठिया इस तरह लगता है कि जिवें गाढ़ी नींद दे विच वह सौं गया हो। गुरु हेर ताको बड़ो वीर बांको गए ताहे आगे जिसे को पजागे। कवि जी लिखते ने कि सतगुरु गोविंद सिंह सच्चे पातशाह जी ने जदों देखा कि बहुत वड्डा वीर बहादुर बांका है राजा हरिचंद जेड़ा के बहुत ही सारी तीरां दी मार कर रहे है फिर सतगुरु जी उस पासे नूं अगे गए ने उस राजे दे सामने पहुंचे ने जिस राजे दे मन दे विच बहुत गुस्सा छाया होया।
हरिचंद देखे प्रभु जी परेख तवे तान बान बली वीर जवान।
जदों राजे हरिचंद दे सामने सतगुरु जी पहुंचे ने राजे ने देखिया ते सतगुरां दी पछाण कीती उस वेले उसने बहुत तिखा जरा तीर सी वह अपने चिल्ले दे विच चाड़िया।
गुरु योर मारा मनोया मारा गयो हाथ ठागा अहंगंग लागा।
सतगुरां वाले पासे नूं उसने तिखे तीर नूं चलाया है जेड़ा राजे हरिचंद दा चलिया होया तीर सप दे वांग छूकदा गया। गयो हाथ ठागा हयंग अंग लागा ਭਾਵ ਕਿ ਉਸ ਵੇਲੇ ਰਾਜੇ ਹਰੀ ਚੰਦ ਦਾ ਜਿਹੜਾ ਹੱਥ ਸੀ ਉਹ ਥੋੜਾ ਜਿਹਾ ਹਿੱਲ ਗਿਆ, ਇਸ ਕਰਕੇ ਨਿਸ਼ਾਨੇ ਤੋਂ ਤੀਰ ਖੁੰਝ ਗਿਆ। ਸਤਿਗੁਰਾਂ ਨੂੰ ਲੱਗਣ ਦੀ ਬਜਾਏ ਸਤਿਗੁਰਾਂ ਦੇ ਸਿਰਫ ਹੱਥ ਨੂੰ ਛੋਹ ਕੇ ਉਹ ਤੀਰ ਅੱਗੇ ਸਤਿਗੁਰਾਂ ਦੇ ਘੋੜੇ ਨੂੰ ਜਾ ਲੱਗਾ। ਭਾਵ ਕਿ ਰਾਜਾ ਤੇ ਸਤਿਗੁਰਾਂ ਨੂੰ ਮਾਰਨਾ ਚਾਹੁੰਦਾ ਸੀ, ਪਰ ਹੱਥ ਹਿੱਲਣ ਦੇ ਕਾਰਨ ਨਿਸ਼ਾਨੇ ਤੇ ਪੂਰਾ ਤੀਰ ਜਾ ਕੇ ਨਹੀਂ ਵੱਜਾ। ਸਤਿਗੁਰਾਂ ਦੇ ਹਸਤ ਕਮਲ ਨੂੰ ਤੀਰ ਨੇ ਥੋੜਾ ਜਿਹਾ ਛੋਹਿਆ ਤੇ ਫਿਰ ਅੱਗੇ ਜਾ ਕੇ ਘੋੜੇ ਨੂੰ ਵੱਜਾ, ਸਤਿਗੁਰਾਂ ਦੇ ਘੋੜੇ ਨੂੰ।
ਕਛੂ ਕਾਵ ਥੋਰਾ ਪ੍ਰਭੂ ਕੇਰ ਕੋਰਾ, ਤੇ ਮੈਂ ਬੇਗ ਤਾਰੇ ਸੋ ਪੀਰਾ ਸਹਾਰੇ।
ਭਾਵ ਕੇ ਥੋੜਾ ਹੀ ਜਿਹੜਾ ਜ਼ਖਮ ਹੈ ਉਹ ਸਤਿਗੁਰਾਂ ਦੇ ਹੱਥ ਨੂੰ ਲੱਗਾ, ਤੇ ਥੋੜਾ ਹੀ ਜਿਹੜਾ ਕਾਵ ਹੈ ਉਹ ਘੋੜੇ ਨੂੰ ਲੱਗਾ ਹੈ, ਇਸ ਕਰਕੇ ਬੜੇ ਤਿੱਖੇ ਵੇਗ ਦੇ ਨਾਲ ਆਪਣੀ ਪੀੜਾ ਨੂੰ ਸਹਾਰਦਾ ਹੋਇਆ ਵੀ ਘੋੜਾ ਰੁਕਿਆ ਨਾ।
ਰਿਸਿਓ ਸੈਲ ਰਾਜਾ ਸਰਿਓ ਨਾਹੀ ਕਾਜਾ, ਲਯੋ ਬਾਣ ਆਨਾ ਸੁਚਾਂਪ ਸੰਧਾਨਾ।
ਜਦੋਂ ਰਾਜੇ ਹਰੀ ਚੰਦ ਦਾ ਕੀਤਾ ਹੋਇਆ ਵਾਰ ਅਸਫਲ ਚਲਾ ਗਿਆ, ਉਸ ਵੇਲੇ ਰਾਜੇ ਦੇ ਮਨ ਦੇ ਵਿਚ ਬਹੁਤ ਗੁੱਸਾ ਆਇਆ ਹੈ।
ਲਯੋ ਬਾਣ ਆਨਾ ਸੁਚਾਂਪ ਸੰਧਾਨਾ,
ਫਿਰ ਰਾਜੇ ਨੇ ਦੂਸਰਾ ਹੋਰ ਤੀਰ ਕੱਢਿਆ ਹੈ ਤੇ ਉਸ ਨੂੰ ਆਪਣੇ ਤਨਸ਼ ਦੇ ਵਿਚ ਰੱਖਿਆ।
ਗੁਰੂ ਬੀਰ ਪਾਰੀ ਨਿਹਾਰੇ ਅਗਾਰੀ, ਬਣਾਏ ਨਿਸ਼ਾਨਾ ਤਜੋਤੀ ਖਬਾਨਾ।
ਸਤਿਗੁਰੂ ਗੋਬਿੰਦ ਸਿੰਘ ਜੀ ਜਿਹੜੇ ਕਿ ਬਹੁਤ ਬਹਾਦਰ ਸੂਰਮੇ ਨੇ, ਉਹਨਾਂ ਨੂੰ ਰਾਜੇ ਨੇ ਆਪਣੇ ਸਾਹਮਣੇ ਖਲੋਤਾ ਹੋਇਆ ਦੇਖਿਆ ਤੇ ਸਤਿਗੁਰਾਂ ਦਾ ਨਿਸ਼ਾਨਾ ਬਣਾ ਕੇ ਫਿਰ ਉਸ ਨੇ ਆਪਣਾ ਦੂਸਰਾ ਤਿੱਖਾ ਤੀਰ ਛੱਡਿਆ।
ਗਯੋ ਹੱਥ ਹਾਲੀ ਪਾਇਓ ਵਾਰ ਖਾਲੀ, ਛੋਇਓ ਸ਼੍ਰੋਣ ਸੰਗਾ ਪਰਿਓ ਸੋ ਖਤੰਗਾ।
ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੁਬਾਰਾ ਫੇਰ ਹੱਥ ਹਿੱਲ ਗਿਆ, ਵਾਰ ਖਾਲੀ ਚਲਾ ਗਿਆ।
ਛੋਹਿਓ ਸ਼੍ਰੋਣ ਸੰਗਾ ਪਰਿਓ ਸੋ ਖਤੰਗਾ,
ਕਹਿਣ ਤੋਂ ਪਾਵੇ ਹੈ ਕਿ ਹੱਥ ਹਿੱਲ ਗਿਆ, ਕੰਨ ਦੇ ਨਾਲ ਜਰਾ ਕੁ ਛੋਹ ਕੇ ਉਹ ਤੀਰ ਵੀ ਅੱਗੇ ਚਲਾ ਗਿਆ। ਭਾਵ ਕੇ ਜਿਹੜਾ ਪਹਿਲਾ ਤੀਰ ਛੱਡਿਆ ਸੀ ਉਹ ਹੱਥ ਦੇ ਨਾਲ ਖਹਿ ਕੇ ਚਲਾ ਗਿਆ, ਤੇ ਜਿਹੜਾ ਦੂਸਰਾ ਤੀਰ ਸੀ ਉਹ ਸਤਿਗੁਰਾਂ ਦੇ ਕੰਨ ਨੂੰ ਛੂੰਹਦਾ ਹੋਇਆ ਅੱਗੇ ਨਿਕਲ ਗਿਆ।
ਕਛੂ ਕਾਵ ਹੋਵਾ ਲਹੂ ਬ੍ਰਿੰਦ ਜੋਵਾ, ਹਰੀ ਚੰਦ ਹੇਰੇ ਬਿਸਮਿਓ ਕਨੇਰੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕੰਨ ਤੇ ਲੱਗਣ ਦੇ ਨਾਲ ਭਾਵੇਂ ਕਿ ਜ਼ਖਮ ਤੇ ਥੋੜਾ ਹੀ ਸਤਿਗੁਰਾਂ ਨੂੰ ਹੋਇਆ, ਪਰ ਲਹੂ ਭਾਵ ਕੇ ਖੂਨ ਬਹੁਤ ਹੀ ਜ਼ਿਆਦਾ ਉਥੋਂ ਡੁੱਲਿਆ।
ਹਰੀ ਚੰਦ ਹੇਰੇ ਬਿਸਮਿਓ ਕਨੇਰੇ,
ਰਾਜਾ ਹਰੀ ਚੰਦ ਬਹੁਤ ਹੀ ਜ਼ਿਆਦਾ ਦੇਖ ਕੇ ਹੈਰਾਨ ਹੋ ਰਿਹਾ ਤੇ ਮਨ ਦੇ ਵਿਚ ਸੋਚਦਾ।
ਲਗੈ ਤੀਰ ਨਾਹੀ ਪਾਇਓ ਮੋਹਿ ਕਾਹੀ, ਤੁਰੰਗ ਨ ਮਾਰਾ ਨ ਸ਼ਤਰੂ ਸੰਘਾਰਾ।
ਰਾਜਾ ਹਰੀ ਚੰਦ ਆਪਣੇ ਮਨ ਦੇ ਵਿਚ ਸੋਚਣ ਲੱਗਾ ਕਿ ਮੈਨੂੰ ਅੱਜ ਕੀ ਹੋ ਗਿਆ ਕਿ ਮੈਂ ਦੋ ਤੀਰ ਚਲਾਏ ਨੇ, ਜਿਨ੍ਹਾਂ ਦੋਹਾਂ ਤੀਰਾਂ ਨੇ ਮੇਰਾ ਕੋਈ ਕੰਮ ਨਹੀਂ ਸਵਾਰਿਆ, ਨਾ ਤੇ ਆਪਣੇ ਵੈਰੀ ਗੁਰੂ ਨੂੰ ਮੈਂ ਮਾਰ ਸਕਿਆ ਤੇ ਨਾ ਹੀ ਉਹਦੇ ਘੋੜੇ ਨੂੰ ਮਾਰ ਸਕਿਆ। ਪਤਾ ਨੀ ਅੱਜ ਕੀ ਹੋ ਗਿਆ ਕਿ ਮੇਰਾ ਹੱਥ ਕਿਉਂ ਹਿਲਦਾ ਤੇ ਮੇਰੇ ਤੀਰ ਨਿਸ਼ਾਨੇ ਤੋਂ ਉੱਕਦੇ ਕਿਉਂ ਨੇ, ਖੁੰਝਦੇ ਕਿਉਂ ਨੇ।
ਜੋ ਵਿਦਿਆ ਕਮਾਈ ਨਹੀਂ ਕਾਮ ਆਈ, ਗੁਰੂ ਸਾਵਧਾਨਾ ਅਡੋਲਨ ਨਿਸ਼ਾਨਾ।
ਮਨ ਦੇ ਵਿਚ ਰਾਜਾ ਹਰੀ ਚੰਦ ਸੋਚ ਰਿਹਾ ਕਿ ਮੈਂ ਜਿਹੜੀ ਹਥਿਆਰਾਂ ਦੀ ਵਿਦਿਆ ਸਿੱਖੀ ਹੈ ਉਹਦਾ ਜਿਹੜਾ ਅਭਿਆਸ ਕੀਤਾ ਹੈ ਉਹ ਅੱਜ ਮੇਰੇ ਕਿਸੇ ਵੀ ਕੰਮ ਨਹੀਂ ਆ ਰਿਹਾ। ਗੁਰੂ ਤੇ ਸਾਵਧਾਨਤਾ ਦੇ ਨਾਲ ਅਡੋਲ ਖਲੋਤਾ ਹੈ ਤੇ ਮੈਂ ਸਾਹਮਣੇ ਉਹਨੂੰ ਨਿਸ਼ਾਨੇ ਦੇ ਮਾਰ ਦੇ ਹੇਠਾਂ ਵੀ ਲਿਆ ਨਹੀਂ ਰਿਹਾ, ਭਾਵ ਕੇ ਨਿਸ਼ਾਨਾ ਸਹੀ ਨਹੀਂ ਲੱਗਦਾ। ਜੇ ਪਹਿਲਾ ਤੀਰ ਛੱਡਿਆ ਹੈ ਤੇ ਜਿਹਨੇ ਥੋੜਾ ਜਿਹਾ ਹੱਥ ਨੂੰ ਜ਼ਖਮ ਪਹੁੰਚਾਇਆ ਤੇ ਉਹ ਬੇਸਫਲ ਚਲਾ ਗਿਆ, ਜੇ ਦੂਸਰਾ ਤੀਰ ਚਲਾਇਆ ਹੈ ਉਹ ਵੀ ਕੰਨ ਨੂੰ ਛੂੰਹਦਾ ਹੋਇਆ ਨਿਕਲ ਗਿਆ, ਇਸ ਕਰਕੇ ਗੁਰੂ ਦਾ ਨਾਸ ਨਹੀਂ ਹੋਇਆ।
ਤਉ ਮੈਂ ਨਹਾ ਨ ਰਹਿਓ ਤਾਰ ਪ੍ਰਾਣਾ, ਵਿਚਾਰ ਉਦਾਰਾ ਮਨੋ ਜੁਦ ਹਾਰਾ।
ਭਾਵ ਕੇ ਗੁਰੂ ਤੇ ਇੱਕ ਜਗ੍ਹਾ ਤੋਂ ਹਿੱਲਿਆ ਵੀ ਨਹੀਂ, ਉਹ ਦੌੜਿਆ ਵੀ ਨਹੀਂ, ਤਾਂ ਵੀ ਮੈਂ ਉਹਨੂੰ ਮਾਰ ਨਹੀਂ ਸਕਿਆ।
ਰਹਿਓ ਤਾਰ ਪ੍ਰਾਣਾ,
ਭਾਵ ਕੇ ਪ੍ਰਾਣਾ ਨੂੰ ਬਚਾ ਕੇ ਹੀ ਗੁਰੂ ਖਲੋਤਾ ਹੋਇਆ।
ਵਿਚਾਰੇ ਉਦਾਰਾ ਮਨੋ ਜੁਦ ਹਾਰਾ,
ਭਾਵ ਕੇ ਬਹੁਤ ਸੋਚਦਾ ਹੈ ਕਿ ਜੇਕਰ ਇਸੇ ਤਰ੍ਹਾਂ ਹੁੰਦਾ ਰਿਹਾ ਤੇ ਲੱਗਦਾ ਕਿ ਅਸੀਂ ਤੇ ਯੁੱਧ ਹਾਰ ਜਾਵਾਂਗੇ।
ਪੁਨੰ ਦੇਖ ਨੈਣਾ ਲਯੋ ਬਾਣ ਪੈਣਾ, तक्यो बीच छाती लगे प्राण काती।
कवि संतोख सिंह जी लिखते ने इस तों बाद फिर तों तीसरा बाण अपने तनश दे विच राजे हरी चंद ने रखिया है, जिन्हों के जोर दे नाल उन्हें चलाया है सतगुरां दी छाती दा निशाना तारण करके।
करे ओज छोरा चलियो शूक कोरा, होती बंद पेटी चहूं और लपेटी।
कवि जी लिखते ने कि राजे हरिचंद दा चलाया होया तीर बड़े तिखे वेग दे नाल भयानक छूकदा गया है।
हुती बंद पेटी चहूं होर लपेटी,
भाव के सतगुरां दे पेट दे द्वारे चारे पासे द्वाले सतगुरां दे पेटी लपेटी हुई सी।
सर अंग काती लग्यो बीच छाती, तहां द्वाल पाथा सो पेटी के साथा।
जेड़ा राजे ने तीर छड़िया है वो जाके सतगुरां दी सिद्धी छाती दे विच लग्या है।
तहां द्वाल पाथा सो पेटी के साथा,
भाव के तस्मा जिस दे नाल पत्था बद्धा होया सी वो चमड़े दा सी ते उस दे विच जाके तीर लगा।
दयो बेद दो चुभ्यो चरम सो, गुरु का डगेरा कहो ताहे बेरा।
भाव के उस तस्मे नु विनदा होया ते पेटी नु चीरदा होया, उस कवच नु चीरदा होया जिहड़ा तीर है अगे लंघिया है ते सतगुरां दी छाती दे विच थोड़ी जी उस दी नोक चुभी है।
भाव के पेटी ने ते तस्मे ने तीर दी रफ्तार नु बहुत ज्यादा रोक दिता सी,
इस करके सतगुरां दी छाती दे विच थोड़ा जा तीर गड्या।
गुरु काड गेरा कहो ताहे बेरा, थोड़ा ही तीर गड्या सी,
इस करके सतगुरां ने अपने हस्त कमल दे नाल तीर नु फड़ के कट के बाहर सुट दिता। किस तरीके दे नाल राजे ने वार कीते ते किस तरह दा वाकया वापरिया, कवि करतार सिंह जी कलास वालिए इस नु इस तरीके दे नाल बयान कर दे।
जीत मल संगो शाह जूज गए, वेख गुरा ने जोश वधाया बुरा। कोड़ा छेड़ के विच मैदान आए, तिखे तीरां दा मी बरसाया बुरा। आन सिख भी फेर तां कुद पए, उत्ते सार दे सार खड़काया बुरा। मारो मार मची रौला प्याया के, खौफ उत्ते पहाड़ियां छाया बुरा। थां थां पहाड़िए नठ तुरे, सिखां वद के जंग मचाया बुरा। कुछ तूड़ी उड़ी कुछ थक गए, दिल राजियां दा घबराया बुरा। हार वेख हरी चंद महाबली, जोश विच आके खिस आया बुरा। अगे वद आया ललकार दायो, जोश जंग दे विच उठाया बुरा। तीर मारिया उसने गुरु जी नू, लगा घोड़े नू वेख शर्माया बुरा। दूजा नाल छेती फिर चाड़ चिले, शिस्त मथे दी लै चलाया बुरा। ओ भी कन नू छो के लंघ गया, तीजा चिले ते फेर चढ़ाया बुरा। तक फेर उस मारिया विच छाती, ए विच निशान दे आया बुरा। पेटी चीर के थोड़ा कुजा वजा, गुरा पुट के दूर वगाया बुरा। फिर चढ़िया रो करतार सिंगा, गुस्सा चित दे विच समाया बुरा।
कवि करतार सिंह जी कलास वाली बयान करदे ने कि राजे ने लगातार तीन तीरां दा प्रहार कीता है। पहला तीर हाथ नूं छो के निकल गया है, दूसरे तीर ने थोड़ा जा कन नूं छोया है वो भी असफल चला गया, तीसरा राजे दा छड्या होया तीर पेटी नूं पाड़दा होया अगे सतगुरां दी छाती दे विच थोड़ा जा खुभिया, सतगुरां ने तीर नूं पुट के बाहर सुट दिता। उस वेले सतगुरां दे मन दे विच चित दे विच बहुत ही ज्यादा रोह आया। सतगुरु गोविंद सिंह सच्चे पातशाह जी ने युद्ध दी जिहड़ी वार्ता है
ਉਸ ਨੂੰ ਦਸਮ ਗ੍ਰੰਥ ਦੇ ਵਿਚ ਅੰਕਿਤ ਕੀਤਾ ਹੈ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਵਿਚਿੱਤਰ ਨਾਟਕ ਦੇ ਵਿਚ ਇਨ੍ਹਾਂ ਤੀਰਾਂ ਦੇ ਬਾਰੇ ਇਸ ਤਰੀਕੇ ਦੇ ਨਾਲ ਲਿਖਦੇ ਨੇ। ਦਸਮ ਗ੍ਰੰਥ ਦੇ ਵਿਚ ਸਤਿਗੁਰੂ ਜੀ ਲਿਖਦੇ ਨੇ, ਹਰੀ ਚੰਦ ਕੋਪੇ ਕਮਾਨੰ ਸੰਭਾਰੰ ਪ੍ਰਥਮ ਬੀਜੰ ਤਾਣ ਬਾਣੰ ਪਰਹਾਰੰ ਦੁਤੀਆ ਤਾਕ ਕੈ ਤੀਰ ਮੋਕੋ ਚਲਾਇਓ ਰਖਿਓ ਦੈਵ ਮੈਂ ਕਾਣ ਛੁਐ ਕੈ ਸਿਧਾਇੰ ਤ੍ਰਿਤੀਏ ਬਾਣ ਮਾਰਿਓ ਸੋ ਪੇਟੀ ਮਜਾਰੰ ਬਿਧਿੰ ਚਿਲ ਕੰਤ ਦੁਆਲ ਪਾਰੰ ਪਧਾਰੰ ਚੁਬੀ ਚਿੰਚ ਚਰਮੰ ਕਛੂ ਕਾਵ ਨਾ ਆਇੰ ਕਲੰ ਕੇਵਲੰ ਜਾਣ ਜਾਸੰ ਬਚਾਇੰ। ਦਸਮ ਗ੍ਰੰਥ ਦੇ ਵਿਚ ਵਿਚਿੱਤਰ ਨਾਟਕ ਦੇ ਵਿਚ ਸਤਿਗੁਰੂ ਜੀ ਕਹਿੰਦੇ ਨੇ ਕਿ ਰਾਜਾ ਹਰੀ ਚੰਦ ਬੜਾ ਰੋਹ ਦੇ ਵਿਚ ਆਇਆ, ਉਹਨੇ ਪਹਿਲਾ ਤੀਰ ਦਾ ਪ੍ਰਹਾਰ ਕੀਤਾ, ਮੇਰਾ ਕੁਝ ਵਿਗਾੜ ਨਾ ਸਕਿਆ, ਫਿਰ ਉਸਨੇ ਦੂਸਰਾ ਤੀਰ ਚਲਾਇਆ, ਉਹ ਵੀ ਮੇਰਾ ਕੁਝ ਵਿਗਾੜ ਨਾ ਸਕਿਆ, ਫਿਰ ਉਸਨੇ ਤੀਸਰਾ ਬਾਣ ਮਾਰਿਆ ਜਿਹੜਾ ਸਤਿਗੁਰੂ ਜੀ ਲਿਖਦੇ ਨੇ ਪੇਟੀ ਮਜਾਰੰ ਮੇਰੀ ਪੇਟੀ ਦੇ ਵਿਚ ਆਣ ਕੇ ਲੱਗਾ। ਬਿਧਿੰ ਚਿਲ ਕੰਤ ਦੁਆਲ ਪਾਰੰ ਪਧਾਰੰ ਪਾਪ ਕੇ ਪੇਟੀ ਨੂੰ ਵਿੰਨਦਾ ਹੋਇਆ ਸਤਿਗੁਰੂ ਜੀ ਲਿਖਦੇ ਨੇ ਤੀਰ ਅੱਗੇ ਗਿਆ। ਚੁਬੀ ਚਿੰਚ ਚਰਮੰ ਕਛੂ ਕਾਵ ਨਾ ਆਇਓ ਪਾਪ ਕੇ ਜਿਹੜੀ ਤੀਰ ਦੀ ਮੁਖੀ ਸੀ ਜਿਹੜੀ ਚੁੰਝ ਸੀ ਸਤਿਗੁਰੂ ਜੀ ਕਹਿੰਦੇ ਨੇ ਕਿ ਥੋੜੀ ਜੀ ਮੇਰੀ ਛਾਤੀ ਦੇ ਵਿਚ ਚੁਬੀ ਪਰ ਬਹੁਤੀ ਚੋਟ ਨਹੀਂ ਆਈ। ਕਲੰ ਕੇਵਲੰ ਜਾਣ ਜਾਸੰ ਬਚਾਇਓ ਪਾਪ ਕੇ ਅਕਾਲ ਪੁਰਖ ਨੇ ਮੇਰੀ ਇਸ ਤਰੀਕੇ ਦੇ ਨਾਲ ਰੱਖਿਆ ਕੀਤੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤਰੀਕੇ ਦੇ ਨਾਲ ਲਿਖਿਆ ਵਿਚਿੱਤਰ ਨਾਟਕ ਦੇ ਵਿਚ। ਸੋ ਮੈਂ ਸਿਰਫ ਫਰਜ ਕਰ ਰਿਹਾ ਸੀ ਕਿ ਜਦੋਂ ਥੋੜਾ ਜਾ ਤੀਰ ਚੁਬਿਆ ਸਤਿਗੁਰਾਂ ਨੇ ਤੀਰ ਨੂੰ ਬਾਹਰ ਖਿੱਚ ਕੇ ਬਾਹਰ ਸੁੱਟ ਦਿੱਤਾ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਹਿਓ ਤਾਂ ਹੈ ਵਾਰਾ ਸਤਿਗੁਰੂ ਜੀ ਫਿਰ ਰਾਜੇ ਨੂੰ ਇੰਜ ਕਹਿੰਦੇ ਨੇ ਸਾਧ ਸਾਧ ਬਲ ਤੋਹਿ ਕੋ ਜਿਸ ਪਰ ਤਰਤ ਗੁਮਾਨ ਵਿਦਿਆ ਸਿੱਖੀ ਇਤ ਕਹੀ ਕਹਾਂ ਓਜ ਤਨ ਬਾਨ। ਜਦੋਂ ਸਤਿਗੁਰਾਂ ਦੀ ਛਾਤੀ ਦੇ ਵਿਚ ਤੀਰ ਲੱਗਾ ਤੇ ਸਤਿਗੁਰੂ ਜੀ ਕਹਿੰਦੇ ਨੇ ਸ਼ਾਬਾਸ਼ ਸ਼ਾਬਾਸ਼, ਰਾਜੇ ਹਰੀ ਚੰਦ ਨੂੰ ਸ਼ਾਬਾਸ਼ ਦਿੱਤੀ, ਕਹਿੰਦੇ ਨੇ ਕਿ ਤੂੰ ਬਹੁਤ ਹੀ ਜ਼ਿਆਦਾ ਗੁਮਾਨ ਨੂੰ ਧਾਰਨ ਕਰਦਾ ਹੈ, ਮੈਂ ਮੰਨਦਾ ਹਾਂ ਕਿ ਤੇਰੀ ਤੀਰ ਅੰਦਾਜ਼ੀ ਬਹੁਤ ਵਧੀਆ। ਕਹਿੰਦੇ ਨੇ ਵਿਦਿਆ ਸਿੱਖੀ ਇਤ ਕਹੀ ਕਹਾਂ ਓਜ ਤਨ ਬਾਣ, ਭਾਵ ਕਿ ਜਿੰਨੀ ਤੂੰ ਵਿਦਿਆ ਸਿੱਖੀ ਹੈ ਓਨੀ ਵਿਦਿਆ ਦੀ ਵਰਤੋਂ ਕੀਤੀ ਹੈ, ਕਹਾਂ ਓਜ ਤਨ ਬਾਣ ਭਾਵ ਕਿ ਤੇਰੇ ਕੋਲ ਉਹ ਤੀਰ ਨਹੀਂ ਹੈ ਕਿ ਜਿਹੜਾ ਮੇਰਾ ਖਾਤਮਾ ਕਰ ਸਕੇ। ਕਹਿਣ ਤੋਂ ਭਾਵ ਹੈ ਕਿ ਤੀਰ ਅੰਦਾਜ਼ ਬਹੁਤ ਵਧੀਆ, ਤੇਰੀ ਤੀਰ ਅੰਦਾਜ਼ੀ ਦੀ ਮੈਂ ਸ਼ਲਾਘਾ ਕਰਦਾ ਹਾਂ ਪ੍ਰਸ਼ੰਸਾ ਕਰਦਾ ਹਾਂ, ਪਰ ਇਸ ਗੱਲ ਨੂੰ ਭੁੱਲ ਜਾ ਕਿ ਤੇਰੇ ਕੋਲ ਐਸਾ ਤੀਰ ਨਹੀਂ ਹੈ ਜਿਹੜਾ ਮੈਨੂੰ ਮਾਰ ਸਕੇ। ਸ਼ਤਰੂ ਹਤਨ ਤੋ ਕਿਤ ਰਹਿਓ ਕਾਵ ਤਨਕ ਨਹੀਂ ਪਾਏ ਕਹਾਂ ਕਰੇ ਵਿਸ਼ਵਾਸ ਕੋ ਲਿਓ ਵਿਜੈ ਹਰੀ ਕਾਏ। ਸਤਿਗੁਰੂ ਜੀ ਕਹਿੰਦੇ ਨੇ ਕਿ ਤੂੰ ਮੈਨੂੰ ਵੈਰੀ ਸਮਝਦਾ ਹੈ ਤੇ ਤੂੰ ਮੈਨੂੰ ਮਾਰਨਾ ਚਾਹੁੰਦਾ ਹੈ, ਪਰ ਸਤਿਗੁਰੂ ਜੀ ਕਹਿੰਦੇ ਨੇ ਜਿਹੜੇ ਘਾਵ ਲੱਗੇ ਨੇ ਇਹ ਤੇ ਲੱਗੇ ਨੇ, ਪਰ ਹੁਣ ਤੋਂ ਬਾਅਦ ਤੇਰੇ ਵੱਲੋਂ ਚਲਾਏ ਹੋਏ ਤੀਰ ਦਾ ਮੈਨੂੰ ਕੋਈ ਘਾਵ ਵੀ ਨਹੀਂ ਲੱਗੇਗਾ, ਮੈਨੂੰ ਜ਼ਖਮ ਵੀ ਨਹੀਂ ਲੱਗੇਗਾ। ਕਹਾਂ ਕਰੇ ਵਿਸ਼ਵਾਸ ਕੋ ਲਿਓ ਵਿਜੈ ਹਰੀ ਘਾਵ, ਭਾਵ ਕੇ ਹੁਣ ਤੇਰਾ ਜਿਹੜਾ ਤੀਰ ਚੱਲੇਗਾ ਉਹ ਮੇਰਾ ਕੁਝ ਵਿਗਾੜ ਨਹੀਂ ਸਕੇਗਾ, ਇਸ ਕਰਕੇ ਆਪਣੇ ਤੀਰਾਂ ਦੇ ਉੱਤੇ ਇਨ੍ਹਾਂ ਵਿਸ਼ਵਾਸ ਨੂੰ ਭਰੋਸੇ ਨੂੰ ਧਾਰਨ ਨਾ ਕਰ ਕਿ ਤੇਰੇ ਤੀਰ ਮੈਨੂੰ ਮਾਰ ਕੇ ਤੈਨੂੰ ਜਿੱਤ ਦਵਾਉਣਗੇ, ਐਸਾ ਕਦੇ ਨਹੀਂ ਹੋਵੇਗਾ। ਤੀਨ ਵਾਰ ਤੈਂ ਕਰ ਚੁੱਕਿਓ ਅਬ ਦੇਹੋ ਮੇਰੋ ਵਾਰ। ਸਤਿਗੁਰੂ ਗੋਬਿੰਦ ਸਿੰਘ ਜੀ ਰਾਜੇ ਹਰੀ ਚੰਦ ਨੂੰ ਕਹਿੰਦੇ ਨੇ ਕਿ ਲਗਾਤਾਰ ਤੂੰ ਤਿੰਨ ਵਾਰ ਕਰ ਚੁੱਕਿਆ ਹੈ, ਇਸ ਕਰਕੇ ਹੁਣ ਵਾਰ ਕਰਨ ਦੀ ਵਾਰੀ ਮੇਰੀ ਹੈ, ਮੈਨੂੰ ਵੀ ਜਰਾ ਮੌਕਾ ਦੇ ਕਿ ਮੈਂ ਵੀ ਤੇਰੇ ਤੇ ਕੋਈ ਪ੍ਰਹਾਰ ਕਰਾਂ। ਦੇਖੋ ਵਿਦਿਆ ਤਨਖ ਕੀ ਜਿਮ ਪਟ ਕਰੇ ਉਦਾਰ। ਸਤਿਗੁਰੂ ਜੀ ਕਹਿੰਦੇ ਨੇ ਕਿ ਆਪਣੀ ਤੀਰ ਅੰਦਾਜ਼ੀ ਦਿਖਾਈ ਹੈ, ਜਰਾ ਕ ਸਾਡੀ ਤੀਰ ਅੰਦਾਜ਼ੀ ਨੂੰ ਵੀ ਦੇਖ ਕਿ ਅਸੀਂ ਕਿਸ ਤਰ੍ਹਾਂ ਦੇ ਤੀਰ ਚਲਾਉਂਦੇ ਹਾਂ ਜਿਹਦੀ ਕਿ ਪੱਟ ਬਹੁਤ ਜ਼ਿਆਦਾ ਸ਼ਲਾਘਾ ਕਰਦੇ ਨੇ। ਲੱਗਿਓ ਬਾਣ ਕਾਢਿਓ ਜਬ ਨਿਕਸੀ ਸ਼੍ਰੋਣਤ ਬੁੰਦ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਸਤਿਗੁਰਾਂ ਨੂੰ ਤੀਰ ਵੱਜਿਆ ਸੀ ਜਦੋਂ ਉਸ ਨੂੰ ਬਾਹਰ ਕੱਢਿਆ ਤੇ ਬਹੁਤ ਸਾਰੀਆਂ ਖੂਨ ਦੀਆਂ ਬੂੰਦਾਂ ਧਰਤੀ ਤੇ ਡਿੱਗੀਆਂ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹਰਖੇ ਹਿਰਦੈ ਬੁਲੰਦ। ਉਸ ਵੇਲੇ ਖੂਨ ਦੀਆਂ ਨਿਕਲਦੀਆਂ ਹੋਈਆਂ ਬੂੰਦਾਂ ਨੂੰ ਦੇਖ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਹੁਤ ਹੀ ਜ਼ਿਆਦਾ ਹਰਖੇ ਨੇ ਭਾਵ ਕੇ ਖੁਸ਼ ਹੋਏ ਨੇ। ਛਤਰ ਧਰਮ ਕੋ ਧਾਰ ਕੈ ਪੈਨ ਕਰੇ ਬੜ ਵੀਰ, ਪੁਨਰ ਪਸੰਨ ਮੁਖ ਦੇਖ ਕੈ ਖਰੋ ਖੇਤ ਧਰ ਤੀਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਛਤਰੀਆਂ ਦਾ ਧਰਮ ਐਸਾ ਹੈ ਜਿਹੜੇ ਕਿ ਕਦੇ ਵੀ ਭੈ ਨੂੰ ਡਰ ਨੂੰ ਧਾਰਨ ਨਹੀਂ ਕਰਦੇ, ਸੂਰਮੇ ਅੱਗੇ ਤੋਂ ਅੱਗੇ ਵੱਧਦੇ ਨੇ। ਪੁਨ ਰਿਪ ਸਨਮੁਖ ਦੇਖ ਕੇ ਖਰੋ ਖੇਤ ਤਰ ਤੀਰ, ਭਾਵ ਕੇ ਵੈਰੀ ਨੂੰ ਸਾਹਮਣੇ ਖੜਾ ਹੋਇਆ ਦੇਖ ਕੇ ਉਹ ਬਹੁਤ ਹੀ ਜ਼ਿਆਦਾ ਧੀਰਜ ਨੂੰ ਧਾਰਨ ਕਰਕੇ ਰੱਖਦੇ ਨੇ। ਕਵੀ ਜੀ ਦਾ ਕਹਿਣ ਤੋਂ ਭਾਵ ਹੈ ਕਿ ਤੀਰ ਲੱਗਾ ਹੈ, ਖੂਨ ਵੀ ਨਿਕਲਿਆ, ਪਰ ਸਤਿਗੁਰਾਂ ਨੇ ਹੌਸਲੇ ਨੂੰ ਛੱਡਿਆ ਨੇ। ਜਬੈ ਬਾਣ ਲਾਗਿਓ ਪਿਖੇ ਕੋਪ ਜਾਗਿਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਹੀ ਬਾਣ ਲੱਗਾ ਪਿਖੇ ਕੋਪ ਜਾਗਿਓ, ਉਸੇ ਵੇਲੇ ਬਹੁਤ ਜ਼ਿਆਦਾ ਕੋਪ ਜਾਗਿਆ, ਭਾਵ ਕੇ ਰੋਹ ਵਧਿਆ। ਸੰਪਾਦਕ ਜੀ 2-4 ਸਤਰਾਂ ਇਸ ਦੇ ਬਾਰੇ ਲਿਖਦੇ ਨੇ। ਸੰਪਾਦਕ ਜੀ ਲਿਖਦੇ ਨੇ ਇਹ ਫਿਕਰਾ, ਜਬੈ ਬਾਣ ਲਾਗੇ ਤਬੈ ਰੋਸ ਜਾਗੇ, ਹੁਣ ਕਹਾਵਤ ਹੋ ਚੁੱਕਾ ਹੈ ਦਸਮੇਸ਼ ਜੀ ਦਾ, ਇਹ ਇਸ ਵੇਲੇ ਦਾ ਵਾਕ ਹੈ। ਆਪ ਜੀ ਨੇ ਕਿਹਾ ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ। ਸਤਿਗੁਰਾਂ ਨੇ ਇਸ ਤਰ੍ਹਾਂ ਆਪਣੀ ਕਲਮ ਦੇ ਨਾਲ ਲਿਖਿਆ ਹੋਇਆ, ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ। ਕਟਾਖਿਆ ਵਿੱਚ ਇਹ ਵੀ ਹੈ ਕਿ ਆਪ ਜੀ ਦੇ ਹਿਰਦੇ ਵੀਰ ਰਸ ਦਾ ਸਥਾਈ ਭਾਵ ਸੀ, ਇਸ ਵਿੱਚ ਕ੍ਰੋਧ ਸੰਚਾਰੀ ਭਾਵ ਹੋ ਕੇ ਆਇਆ ਹੈ। ਕ੍ਰੋਧ ਸਥਾਈ ਭਾਵ ਹੈ ਪਰ ਵੀਰ ਰਸ ਦੇ ਵਿੱਚ ਸੰਚਾਰੀ ਭਾਵ ਹੋ ਕੇ ਆਉਂਦਾ ਹੈ ਅਤੇ ਕਈ ਵਾਰ ਸਥਾਈ ਹੋ ਕੇ ਰੌਦਰ ਰਸ ਬਣਾ ਦਿੰਦਾ ਹੈ, ਭਾਵ ਕੇ ਰੌਦਰ ਰਸ ਵੀ ਕਈ ਵਾਰੀ ਇਹ ਬਣਾ ਦਿੰਦਾ ਹੈ। ਜਬੈ ਬਾਣ ਲਾਗਿਓ ਪਿਖੇ ਕੋਪ ਜਾਗਿਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਜਦੋਂ ਤੀਰ ਲੱਗਿਆ ਫਿਰ ਸਤਿਗੁਰਾਂ ਦੇ ਮਨ ਦੇ ਵਿੱਚ ਰੋਹ ਵਧਿਆ, ਕੋਪ ਆਇਆ, ਗੁੱਸਾ ਆਇਆ।
ਲਾਇਓ ਚਾਂਪ ਆਪੋ ਮਹਾ ਛਤਰ ਖਾਪੂ।
ਉਸੇ ਵੇਲੇ ਸਤਿਗੁਰਾਂ ਨੇ ਆਪਣੇ ਕਠੋਰ ਧਨੁਸ਼ ਨੂੰ ਸਾਂਭਿਆ ਹੈ ਜਿਹੜਾ ਕਿ ਵੈਰੀਆਂ ਦਾ ਖਾਤਮਾ ਕਰਨ ਵਾਲਾ ਹੈ।
ਕੱਢਿਓ ਤੀਰ ਤੀਖਾ ਜੋ ਸਾਪ ਸਰੀਖਾ, ਗੁਣਨ ਜੋਰ ਤਾਨਾ ਲੱਗਿਓ ਪਾਣ ਕਾਨਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਤਿੱਖੇ ਤੀਰ ਨੂੰ ਸਤਿਗੁਰਾਂ ਨੇ ਆਪਣੇ ਧਨੁਸ਼ ਦੇ ਵਿੱਚ ਰੱਖਿਆ ਹੈ। ਗੁਣਨ ਜੋਰ ਤਾਨਾ ਲੱਗਿਓ ਪਾਣ ਕਾਨਾ, ਭਾਵ ਕੇ ਧਨੁਸ਼ ਦੀ ਡੋਰੀ ਨੂੰ ਸਤਿਗੁਰਾਂ ਨੇ ਇੰਨਾ ਜ਼ਿਆਦਾ ਜ਼ੋਰ ਦੇ ਨਾਲ ਖਿੱਚਿਆ ਹੈ ਕਿ ਸਤਿਗੁਰਾਂ ਦਾ ਜਿਹੜਾ ਸੱਜਾ ਹੱਥ ਸੀ ਉਹ ਆਪਣੇ ਕੰਨ ਦੇ ਤੱਕ ਆਣ ਕੇ ਛੋ ਗਿਆ। ਇੰਨਾ ਜ਼ੋਰ ਦੇ ਨਾਲ ਡੋਰੀ ਨੂੰ ਖਿੱਚਿਆ, ਜਿਹੜੀ ਖੱਬੀ ਬਾਂਹ ਸੀ ਉਸ ਨੂੰ ਪੂਰਾ ਸਾਹਮਣੇ ਵੱਲ ਤਾਣਿਆ ਹੋਇਆ ਸੀ ਜਿਹਦੇ ਵਿੱਚ ਧਨੁਸ਼ ਫੜਿਆ ਹੋਇਆ ਸੀ, ਤੇ ਡੋਰੀ ਨੂੰ ਇੰਨਾ ਜ਼ਿਆਦਾ ਖਿੱਚਿਆ ਕਿ ਸਤਿਗੁਰਾਂ ਦਾ ਉਹ ਹੱਥ ਜਿਹਦੇ ਨਾਲ ਤੀਰ ਛੱਡਣਾ ਸੀ ਉਹ ਕੰਨ ਦੇ ਤੱਕ ਪਹੁੰਚ ਗਿਆ।
ਹਰੀ ਚੰਦ ਹੇਰਾ ਨਿਸ਼ਾਨੋ ਬਡੇਰਾ, ਹਿਰਦੈ ਤਾ ਕੇ ਆਸ਼ੇ ਰਿਪੂ ਨਾਸ਼ ਵਾਸ਼ੇ।
ਭਾਵ ਕੇ ਹਰੀ ਚੰਦ ਨੂੰ ਦੇਖ ਕੇ ਨਿਸ਼ਾਨੇ ਨੂੰ ਧਾਰਨ ਕਰਕੇ ਉਹਦੀ ਛਾਤੀ ਦਾ ਨਿਸ਼ਾਨਾ ਤੱਕ ਕੇ ਵੈਰੀ ਨੂੰ ਮਾਰਨ ਦੇ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤੀਰ ਚਲਾਇਆ।
ਤਜਿਓ ਸ਼ੀਗਰ ਤਾਰੀ ਗਯੋ ਬੇਗ ਪਾਰੀ, ਦਸਿਓ ਨਾਗ ਮਨ ਗਿਰਿਓ ਪ੍ਰਾਣ ਹਨ।
ਉਸੇ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੜੀ ਸ਼ੀਘਰਤਾ ਦੇ ਨਾਲ ਤੀਰ ਨੂੰ ਚਲਾਇਆ ਹੈ ਜਿਹੜਾ ਕਿ ਬੜੇ ਜ਼ੋਰ ਦੇ ਨਾਲ ਵੇਗ ਦੇ ਨਾਲ ਗਿਆ ਹੈ।
ਦਸਿਓ ਨਾਗ ਮਾਨੋ ਗਿਰਿਓ ਪ੍ਰਾਣ ਹਾਨੋ,
ਮਾਨੋ ਕਿ ਜਿਸ ਤਰ੍ਹਾਂ ਰਾਜੇ ਹਰੀ ਚੰਦ ਨੂੰ ਜ਼ਹਿਰੀਲੇ ਸੱਪ ਨੇ ਡੰਗ ਲਿਆ ਹੋਵੇ, ਇਸ ਤਰ੍ਹਾਂ ਤੀਰ ਨੇ ਜਾ ਕੇ ਮਾਰ ਕੀਤੀ ਹੈ ਤੇ ਰਾਜੇ ਹਰੀ ਚੰਦ ਦੀ ਮੌਤ ਹੋ ਗਈ।
ਹਿਰਦੈ ਫੋਰ ਪਾਰਾ ਪਰਿਓ ਜਾਇ ਨਿਆਰਾ, ਤਾਰੂ ਜਿਉਂ ਪੁਰਾਣਾ ਮਨੂ ਬਾਯੋ ਹਾਨਾ।
ਹੁਣ ਕਵੀ ਸੰਤੋਖ ਸਿੰਘ ਜੀ ਪ੍ਰਮਾਣ ਦਿੰਦੇ ਨੇ ਕਿ ਰਾਜਾ ਹਰੀ ਚੰਦ ਕਿਸ ਤਰ੍ਹਾਂ ਮਰਿਆ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦਾ ਚਲਾਇਆ ਹੋਇਆ ਤੀਰ ਉਸ ਦੀ ਛਾਤੀ ਨੂੰ ਪਾੜਦਾ ਹੋਇਆ ਅਗਲੇ ਪਾਰ ਵੱਖਰਾ ਹੋ ਕੇ ਡਿੱਗ ਪਿਆ।
ਤਾਰੂ ਜਿਉਂ ਪੁਰਾਣਾ ਮਨੋ ਬਾਯੋ ਹਾਨਾ,
ਭਾਵ ਕੇ ਰਾਜਾ ਇਸ ਤਰੀਕੇ ਦੇ ਨਾਲ ਮਰ ਕੇ ਧਰਤੀ ਦੇ ਉੱਤੇ ਡਿੱਗ ਪਿਆ ਜਿਵੇਂ ਕੋਈ ਬਹੁਤ ਸੁੱਕਾ ਹੋਇਆ ਪੁਰਾਣਾ ਰੁੱਖ ਹੁੰਦਾ ਹੈ ਤੇ ਜਦੋਂ ਤੇਜ਼ ਹਨੇਰੀ ਚੱਲਦੀ ਹੈ ਤੇ ਸੁੱਕਾ ਹੋਇਆ ਰੁੱਖ ਜਿਸ ਤਰ੍ਹਾਂ ਡਿੱਗ ਪੈਂਦਾ ਹੈ, ਇਸ ਤਰ੍ਹਾਂ ਰਾਜਾ ਹਰੀ ਚੰਦ ਮਰ ਕੇ ਜ਼ਮੀਨ ਦੇ ਉੱਤੇ ਡਿੱਗ ਪਿਆ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਰਾਜੇ ਹਰੀ ਚੰਦ ਦੀ ਮੌਤ ਦਾ ਜ਼ਿਕਰ ਆਪਣੀ ਕਲਮ ਦੇ ਨਾਲ ਇਸ ਤਰੀਕੇ ਦੇ ਨਾਲ ਕਰਦੇ ਨੇ।
ਹਰੀ ਚੰਦ ਲੜਾ ਵਿੱਚ ਜੰਗ ਦੇਸੀ ਅੱਗੇ ਗੁਰੂ ਜੀ ਦੇ ਆਣ ਜੁਟਾ ਤਿੰਨ ਵਾਰ ਕੀਤੇ ਉਸ ਗਏ ਖਾਲੀ ਕਾਲੀ ਪੈ ਗਈ ਹੌਸਲਾ ਆਣ ਹੁਟਾ ਇਧਰ ਜ਼ਖਮ ਖਾ ਗੁਰੂ ਜੀ ਜੋਸ਼ ਭਰੇ ਤਿੱਖਾ ਉਹਨਾਂ ਦੇ ਹੱਥ ਚੋਂ ਤੀਰ ਛੁਟਾ ਉਹ ਵਿਨ ਸੰਜੋ ਨੂੰ ਪਾਰ ਹੋਇਆ ਚੁੱਕ ਮਾਰਿਆ ਜ਼ਮੀਂ ਤੇ ਕਰ ਪੁੱਠਾ ਹਰੀ ਚੰਦ ਡਿੱਗਾ ਵੇਖ ਰਾਜਿਆਂ ਦਾ ਗਿਆ ਹੌਸਲਾ ਤੇ ਆਣ ਲੱਕ ਟੁੱਟਾ ਪਾਂਜ ਥਾਂ ਥਾਂ ਪਈ ਕਰਤਾਰ ਸਿੰਘਾ ਸਿੱਖ ਚੜੇ ਮੋਢੀ ਕਰ ਕਰ ਚੁੱਟਾ
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਰਾਜੇ ਹਰੀ ਚੰਦ ਦੀ ਮੌਤ ਹੋ ਗਈ ਜਦੋਂ ਰਾਜਾ ਹਰੀ ਚੰਦ ਮਰਿਆ ਤੇ ਉਸ ਵੇਲੇ ਪਹਾੜੀਆਂ ਦਾ ਜਿਹੜਾ ਹੌਸਲਾ ਸੀ ਉਹ ਬਹੁਤ ਹੀ ਜ਼ਿਆਦਾ ਟੁੱਟ ਗਿਆ
ਤਿਖੇ ਦੋਣਿਓਰਾ ਕਰਿਓ ਪੂਰ ਸ਼ੋਰਾ ਪਟੰਗ ਹੇਲ ਕਾਲਾ ਪਠਾਏ ਬਿਸਾਲਾ
ਕਵੀ ਜੀ ਲਿਖਦੇ ਨੇ ਕਿ ਰਾਜੇ ਹਰੀ ਚੰਦ ਦੀ ਮੌਤ ਤੋਂ ਬਾਅਦ ਇੱਕ ਵਾਰ ਦੋਵਾਂ ਪਾਸਿਆਂ ਤੋਂ ਫੇਰ ਜ਼ੋਰਦਾਰ ਹੱਲਾ ਹੋਇਆ ਪਟੰਗ ਹੇਲ ਕਾਲਾ ਪਠਾਨੇ ਬਿਸਾਲਾ ਬਹੁਤੇ ਪਠਾਣਾ ਨੇ ਹੱਲਾ ਅੱਗੇ ਵਧ ਕੇ ਕੀਤਾ
ਗੁਰੂ ਬਾਣ ਮਾਰੇ ਅਨੇਕ ਸੰਘਾਰੇ ਚਲਿਓ ਅਗਰ ਆਇਓ ਸੋ ਜਾਣੇ ਨਾ ਪਾਇਓ
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਬਹੁਤਿਆਂ ਤੀਰਾਂ ਦਾ ਪ੍ਰਹਾਰ ਕੀਤਾ ਅਨੇਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਿਹੜਾ ਵੀ ਨਿਸ਼ਾਨੇ ਦੇ ਵਿੱਚ ਆਇਆ ਉਹ ਬਚ ਕੇ ਗਿਆ ਨਾ
ਕਨੇ ਕਾਏ ਗੇਰੇ ਤਸੇ ਮ੍ਰਿਤ ਹੇਰੇ ਲੀਏ ਸੂਰ ਮਾਰੀ ਭਜੇ ਪੀਰ ਪਾਰੀ
ਕਵੀ ਜੀ ਲਿਖਦੇ ਨੇ ਕਿ ਬਹੁਤਿਆਂ ਨੂੰ ਮਾਰ ਕੇ ਡੇਗ ਲਿਆ ਤੇ ਬਹੁਤੇ ਸਾਰੇ ਦੌੜ ਗਏ ਨੇ ਮੈਦਾਨੇ ਜੰਗ ਨੂੰ ਛੱਡ ਕੇ ਕਾਇਰ ਬਣ ਕੇ
ਕਹਾ ਲੋ ਉਚਾਰ ਪਰੀ ਲੋ ਹਮਾਰ ਗੁਰੂ ਜੀਤ ਹੋਈ ਦਲਨ ਜਾਣ ਦੋਈ
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਯੁੱਧ ਦੀ ਵਾਰਤਾ ਨੂੰ ਮੈਂ ਕਿੰਨਾ ਕੁ ਜ਼ਿਆਦਾ ਉਚਾਰ ਕੇ ਲਿਖਾਂ ਪਰੀ ਲੋਹ ਮਾਰ ਹੈ ਭਾਵ ਕੇ ਬਹੁਤ ਜ਼ਿਆਦਾ ਲੋਹੇ ਦੀ ਮਾਰ ਪਈ ਭਾਵ ਕੇ ਵੱਡਾ ਯੁੱਧ ਲੜਿਆ ਗਿਆ
ਗੁਰੂ ਜੀਤ ਹੋਈ ਦਲਨ ਜਾਣ ਦੋਈ
ਭਾਵ ਕੇ ਦੋਵਾਂ ਸੈਨਾ ਨੇ ਇਹ ਗੱਲ ਜਾਣ ਲਈ ਹੈ ਕਿ ਗੁਰੂ ਜੀ ਦੀ ਜਿੱਤ ਹੋ ਗਈ ਹੈ ਇਸ ਤਰੀਕੇ ਦੇ ਨਾਲ ਸਤਿਗੁਰਾਂ ਨੇ ਫਤਿਹ ਨੂੰ ਪਾ ਲਿਆ ਜਿੱਤ ਹਾਸਲ ਕੀਤੀ ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ
ਪਾਗਿਓ ਸ਼ਾਹ ਪਹਾੜ ਕੋ ਫਤਿਹ ਸ਼ਾਹ ਤਰ ਤਰਾਸ ਮਾਰੇ ਗਏ ਪਠਾਨ ਗਣ ਹਰੀ ਚੰਦ ਪੁਣ ਨਾਸ਼
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਜਾ ਫਤਿਹ ਸ਼ਾਹ ਡਰ ਨੂੰ ਧਾਰਨ ਕਰਦਾ ਹੋਇਆ ਮੈਦਾਨੇ ਜੰਗ ਨੂੰ ਛੱਡ ਕੇ ਦੌੜ ਗਿਆ ਇਸ ਜੰਗ ਦੇ ਵਿੱਚ ਕਵੀ ਜੀ ਲਿਖਦੇ ਨੇ ਬਹੁਤੇ ਸਾਰੇ ਪਠਾਨ ਮਾਰੇ ਗਏ ਨੇ ਰਾਜੇ ਹਰੀ ਚੰਦ ਦੇ ਸਮੇਤ ਪਰ ਜਿਹੜਾ ਭੀਖਣ ਖਾਨ ਸੀ ਉਹ ਵੀ ਆਪਣੀ ਜਾਨ ਨੂੰ ਬਚਾ ਗਿਆ ਦੌੜ ਕੇ
ਮਾਰੇ ਹਜ਼ਾਰੋ ਵੀਰ ਜੇ ਜੀਵਤ ਚਲੇ ਪਲਾਏ ਗਿਰਪਤ ਸੰਗ ਸਿਧਾਰ ਲੇ ਗਏ ਤੁਰੰਗ ਤਵਾਏ
ਕਵੀ ਜੀ ਲਿਖਦੇ ਨੇ ਕਿ ਹਜ਼ਾਰਾਂ ਸੂਰਮੇ ਮੈਦਾਨੇ ਜੰਗ ਦੇ ਵਿੱਚ ਮਰ ਗਏ ਨੇ ਪਰ ਜਿਹੜੇ ਜਿਉਂਦੇ ਨੇ ਉਹ ਕਾਇਰ ਬਣ ਕੇ ਦੌੜ ਗਏ ਨੇ ਰਾਜੇ ਫਤਿਹ ਸ਼ਾਹ ਦੇ ਨਾਲ ਹੀ ਮਿਲ ਕੇ
ਸਰਤਾ ਗਿਰੀ ਜਿਸ ਨਾਏ ਤਿਸਮੇ ਗਿਰੇ ਬਹੁ ਜਾਏ
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਲਾਗੇ ਹੀ ਇੱਕ ਪਹਾੜੀ ਨਦੀ ਵਹਿੰਦੀ ਸੀ ਜਿਸ ਦਾ ਨਾਮ ਸੀ ਗਿਰੀ ਬਹੁਤੇ ਸਾਰੇ ਜਦੋਂ ਦੌੜੇ ਨੇ ਤੇ ਉਸ ਗਿਰੀ ਨਦੀ ਦੇ ਵਿੱਚ ਜਾ ਕੇ ਡੁੱਬ ਕੇ ਮਰੇ ਤਰ ਹੋਏ ਪਾਰ ਹੈ ਕੋਏ ਵਿੱਚ ਡੁੱਬ ਕੇ ਤੇ ਸਜੋਏ ਪਾਪ ਕੇ ਜਿਹੜੇ ਤਾਰੂ ਸਨ ਉਹ ਤੇ ਨਦੀ ਨੂੰ ਤਰ ਕੇ ਪਾਰ ਹੋ ਗਏ ਪਰ ਕਈ ਉਸ ਨਦੀ ਦੇ ਵਿੱਚ ਡੁੱਬ ਕੇ ਹੀ ਮਾਰੇ ਗਏ
ਗਿਰ ਪੈ ਚੜੇ ਕਿਤ ਜਾਏ ਜਹਾਂ ਰਾਜਪੁਰਾ ਬਸਾਏ
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਈ ਆਪਣੀ ਜਾਨ ਨੂੰ ਬਚਾ ਕੇ ਪਹਾੜਾਂ ਤੇ ਜਾ ਚੜੇ ਨੇ
ਜਹਾਂ ਰਾਜਪੁਰਾ ਬਸਾਏ
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਹ ਉਹ ਰਾਜਪੁਰਾ ਹੈ ਜਿੱਥੋਂ ਮਸੂਰੀ ਦੀ ਚੜਾਈ ਅੱਜ ਕੱਲ ਚੜਦੇ ਹਨ ਉਸ ਜਗ੍ਹਾ ਦੇ ਉੱਤੇ ਵੀ ਕਈ ਜਾ ਪਹੁੰਚੇ
ਜਮਨਾ ਨਦੀ ਦਿਸ਼ ਹੋਏ
ਵੱਡ ਭਾਜ ਗਏ ਤਰ ਕੋਏ, ਜਿਸ ਤਰ੍ਹਾਂ ਕਿ ਗਿਰੀ ਨਦੀ ਦੇ ਵੱਲ ਕਈ ਵਧੇ ਨੇ, ਕਈ ਜਮਣਾ ਵਾਲੇ ਪਾਸੇ ਨੂੰ ਵੀ ਦੌੜੇ ਨੇ, ਇਸ ਕਰਕੇ ਕਈ ਤੇ ਡੁੱਬ ਗਏ ਤੇ ਕਈ ਪਾਰ ਲੰਘੇ।
ਨਹੀਂ ਆਪ ਮੈਂ ਸੰਭਾਰ, ਰਣ ਤਿਆਗ ਹੈ ਬੇਕਰਾਰ।
ਆਪਣੇ ਆਪ ਦੀ ਕਿਸੇ ਨੇ ਸੰਭਾਲ ਨਹੀਂ ਕੀਤੀ ਹੈ, ਰਣ ਨੂੰ ਤਿਆਗ ਕੇ, ਬਹੁਤ ਭਿਆਨਕ ਰਣ ਨੂੰ ਤਿਆਗ ਕੇ ਉਹ ਡਰ ਕੇ ਦੌੜ ਰਹੇ ਨੇ।
ਮਰ ਗਏ ਪਲਾਵਤ ਕੋਏ, ਜਲ ਮੈਂ ਡੁੱਬੇ ਡਰ ਹੋਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਈ ਭਜਦਿਆਂ ਭਜਦਿਆਂ ਹੀ ਮਰ ਗਏ ਨੇ ਤੇ ਕਈ ਪਾਣੀ ਦੇ ਵਿੱਚ ਡੁੱਬ ਕੇ ਮਰ ਗਏ ਨੇ।
ਪਹੁੰਚ ਤਿਨੋ ਸੁਧ ਧਾਮ, ਗੁਰ ਪਾਏ ਕੈ ਸੰਗ ਰਾਮ।
ਹੁਣ ਕਵੀ ਸੰਤੋਖ ਸਿੰਘ ਜੀ ਅਗਲੀ ਵਾਰਤਾ ਨੂੰ ਬਿਆਨ ਕਰਦੇ ਨੇ ਕਿ ਜਿਹੜੇ ਮਰ ਚੁੱਕੇ ਨੇ, ਜਦੋਂ ਉਹਨਾਂ ਦੇ ਘਰਾਂ ਦੇ ਵਿੱਚ ਮਰਿਆਂ ਦੀ ਖਬਰ ਪਹੁੰਚੀ ਹੈ, ਉਹਨਾਂ ਨੇ ਸੁਣਿਆ ਹੈ ਕਿ ਗੁਰੂ ਦੇ ਨਾਲ ਇਹਨਾਂ ਨੇ ਸੰਗਰਾਮ ਲੜਿਆ ਤੇ ਉਹ ਮਾਰੇ ਗਏ।
ਸਰ ਮਾਰ ਕੇ ਹੱਥ ਪ੍ਰਾਣ, ਰਣ ਖੇਤ ਰਾਖ ਨਿਦਾਨ।
ਭਾਵ ਕੇ ਜਿਹਨਾਂ ਦੇ ਮਰ ਗਏ ਨੇ ਉਹਨਾਂ ਦੇ ਪਰਿਵਾਰਾਂ ਦੇ ਤੱਕ ਇਹ ਖਬਰ ਪਹੁੰਚੀ ਹੈ ਕਿ ਗੁਰੂ ਨੇ ਵੱਡਾ ਸੰਗਰਾਮ ਕਰਕੇ ਤੁਹਾਡਿਆਂ ਸਾਰਿਆਂ ਆਦਮੀਆਂ ਨੂੰ ਮਾਰ ਦਿੱਤਾ ਹੈ, ਬਹੁਤ ਵੱਡਾ ਮੈਦਾਨ ਲੜ ਕੇ।
ਸੁਣ ਸ਼ੋਕ ਪਾ ਬਿਸਤਾਰ, ਦ੍ਰਿਗ ਰੋਧ ਤੀ ਜਲ ਤਾਰ।
ਭਾਵ ਕਿ ਉਹਨਾਂ ਦੀਆਂ ਘਰ ਵਾਲੀਆਂ ਜਿਹੜੀਆਂ ਨੇ ਉਹ ਬਹੁਤ ਹੀ ਜ਼ਿਆਦਾ ਰੋਂਦੀਆਂ ਨੇ, ਬਹੁਤੇ ਜ਼ਿਆਦਾ ਹੰਝੂ ਕੇਰਦੀਆਂ ਨੇ।
ਬਹੁ ਪੀਟ ਤੀ ਤਨ ਨਾਰ, ਸਿਰ ਬਾਰ ਬ੍ਰਿੰਦ ਉਖਾਰ।
ਭਾਵ ਕਿ ਬਹੁਤਾ ਰੋਂਦੀਆਂ ਨੇ, ਬਹੁਤੀਆਂ ਔਰਤਾਂ ਪਿੱਟਦੀਆਂ ਨੇ, ਆਪਣੇ ਸਿਰਾਂ ਦੇ ਵਾਲਾਂ ਨੂੰ ਖੋ ਖੋ ਕੇ ਧਰਤੀ ਦੇ ਉੱਤੇ ਸੁੱਟਦੀਆਂ ਨੇ।
ਗਿਰ ਦੇਸ਼ ਬਾਇਸ ਧਾਰ, ਰੁਦਨੰਤ ਕੂਕਣ ਮਾਰ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ 22 ਹੀ ਧਾਰਾਵਾਂ ਦੇ ਵਿੱਚ ਲੋਕਾਂ ਦੇ ਘਰਾਂ ਦੇ ਵਿੱਚ ਬੜੀ ਪੁਕਾਰ ਹੋ ਰਹੀ ਹੈ, ਬਹੁਤ ਕੂਕਾਂ ਮਾਰ ਕੇ ਰੋ ਰਹੀਆਂ ਨੇ ਔਰਤਾਂ।
ਸਭ ਧਾਮ ਧਾਮਣ ਮਾਹੇ, ਤ੍ਰਿਅ ਬ੍ਰਿੰਦ ਹੋਏ ਬਿਰ ਲਾਪੇ।
ਕਵੀ ਜੀ ਲਿਖਦੇ ਨੇ ਕਿ ਬਹੁਤਿਆਂ ਧਾਮਾਂ ਦੇ ਵਿੱਚ, ਬਹੁਤਿਆਂ ਘਰਾਂ ਦੇ ਵਿੱਚ ਬਹੁਤੀਆਂ ਔਰਤਾਂ ਮਿਲ ਕੇ ਵਿਰਲਾਪ ਕਰ ਰਹੀਆਂ।
ਇਮ ਸ੍ਰੀ ਗੁਰੂ ਰਣਜੀਤ, ਬਜ ਦੁੰਦ ਬਹਿ ਰਣਜੀਤ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਰਣ ਨੂੰ ਜਿੱਤਿਆ ਤੇ ਰਣ ਨੂੰ ਜਿੱਤਣ ਤੋਂ ਬਾਅਦ ਫੇਰ ਰਣਜੀਤ ਨਗਾਰੇ ਨੂੰ ਜ਼ੋਰ ਦੇ ਨਾਲ ਖੜਕਾਇਆ।
ਜੁਗ ਪ੍ਰਾਤ ਲੋਥ ਉਠਾਏ, ਪੁਰ ਪਾਵਟੇ ਪਹੁੰਚਾਏ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਭੂਆ ਦੇ ਪੁੱਤਰ ਭਰਾ ਜਿਹੜੇ ਕਿ ਦੋਵੇਂ ਹੀ ਮਰ ਚੁੱਕੇ ਸਨ, ਸ਼ਹੀਦ ਹੋ ਚੁੱਕੇ ਸਨ, ਭਾਵ ਕਿ ਸੰਗੋ ਸ਼ਾਹ ਤੇ ਜੀਤਮਲ ਜਿਹੜੇ ਦੋਵੇਂ ਮਰ ਚੁੱਕੇ ਸਨ, ਉਹਨਾਂ ਦੀਆਂ ਲੋਥਾਂ ਨੂੰ ਉਠਾਇਆ ਤੇ ਪੌਂਟੇ ਪਹੁੰਚਾਇਆ ਗਿਆ।
ਸਤਕਾਰ ਕੀਨ ਬਣਾਏ, ਸਰਲੋਕ ਬਾਸਾ ਪਾਏ।
ਉਹਨਾਂ ਦਾ ਭਲੀ ਪ੍ਰਕਾਰ ਦੇ ਨਾਲ ਸੰਸਕਾਰ ਕੀਤਾ ਗਿਆ, ਜਿਨ੍ਹਾਂ ਦੋਵਾਂ ਦਾ ਸਵਰਗਾਂ ਦੀ ਪੁਰੀ ਦੇ ਵਿੱਚ ਵਾਸਾ ਹੋਇਆ।
ਪਟ ਕਾਇਲ ਰਣ ਥਾਨ, ਉਚਵਾਏ ਕੇ ਪੁਰੀ ਆਨ।
ਇਸ ਤੋਂ ਇਲਾਵਾ ਮੈਦਾਨੀ ਜੰਗ ਦੇ ਵਿੱਚ ਜਿਹੜੇ ਸਿੱਖ ਬਹੁਤ ਹੀ ਜ਼ਿਆਦਾ ਘਾਇਲ ਸਨ, ਜ਼ਖਮੀ ਸਨ, ਉਹਨਾਂ ਨੂੰ ਚੁੱਕਿਆ ਗਿਆ ਹੈ ਤੇ ਉਹਨਾਂ ਦੀ ਸਾਂਭ ਸੰਭਾਲ ਵੀ ਕੀਤੀ ਗਈ।
ਹੜ ਬੋਲ ਤੇ ਜਿਸ ਠੌਰ, ਮਿਲ ਪਾਏ ਜੰਬਕ ਰੌਰ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੀ ਜਗ੍ਹਾ ਦੇ ਉੱਤੇ ਹੜ ਹੜ ਦੀ ਆਵਾਜ਼ ਆਉਂਦੀ ਸੀ, ਉੱਥੇ ਬਹੁਤ ਹੀ ਜ਼ਿਆਦਾ ਜਿਹੜੇ ਗਿੱਦੜ ਨੇ ਉਹ ਰੌਲਾ ਪਾ ਰਹੇ ਸਨ। ਸੰਪਾਦਕ ਜੀ ਲਿਖਦੇ ਨੇ ਕਿ ਜਿੱਥੇ ਮਸਾਣ ਹੜ ਹੜ ਕਰਕੇ ਬੋਲਦੇ ਹਨ, ਕਹਿੰਦੇ ਹਨ ਕਿ ਕਈ ਵਾਰ ਰਣ ਦੇ ਵਿੱਚ ਤਾਜ਼ੇ ਮਰੇ ਯੋਧਿਆਂ ਦੇ ਸਰੀਰਾਂ ਦੇ ਵਿੱਚੋਂ ਹੜ ਹੜ ਦੀ ਆਵਾਜ਼ ਧੁਨੀ ਸੁਣਾਈ ਦਿੰਦੀ। ਮੰਨਿਆ ਜਾਂਦਾ ਕਿ ਜਿਹੜੇ ਤਾਜ਼ੇ ਤਾਜ਼ੇ ਮਰੇ ਹੋਏ ਯੋਧੇ ਹੁੰਦੇ ਨੇ, ਉਹਨਾਂ ਦੇ ਸਰੀਰਾਂ ਦੇ ਵਿੱਚੋਂ ਬਾਅਦ ਦੇ ਵਿੱਚ ਵੀ ਹੜ ਹੜ ਦੀ ਜਿਹੜੀ ਆਵਾਜ਼ ਹੈ ਉਹ ਆਉਂਦੀ ਹੈ। ਕਵੀ ਸੰਤੋਖ ਸਿੰਘ ਜੀ ਪ੍ਰਮਾਣ ਦਿੰਦੇ ਨੇ ਕਿ ਉੱਥੇ ਬਹੁਤ ਸਾਰੇ ਜਿਹੜੇ ਗਿੱਦੜ ਨੇ ਉਹ ਕੂਕ ਰਹੇ ਸਨ, ਜਿੱਥੋਂ ਕਿ ਅਜੇ ਵੀ ਹੜ ਹੜ ਦੀ ਆਵਾਜ਼ ਆ ਰਹੀ ਸੀ।
ਪੁਨ ਪੀਖਣ ਕਾ ਹੋਏ ਸਾਂਝ, ਬਹੁ ਲੋਥ ਹੈ ਰਣ ਮਾਂਝ।
ਇਸ ਤੋਂ ਇਲਾਵਾ ਭਿਆਨਕ ਸਾਂਝ ਵੇਲਾ ਹੋਇਆ, ਜਿਹੜਾ ਕਿ ਰਣ ਭੂਮੀ ਨੂੰ ਬਹੁਤ ਜ਼ਿਆਦਾ ਡਰਾਉਣਾ ਕਰਕੇ ਦਿਖਾ ਰਿਹਾ ਹੈ।
ਬਹੁ ਲੋਥ ਹੈ ਰਣ ਮਾਂਝ,
ਭਾਵ ਕੇ ਰਣ ਭੂਮੀ ਦੇ ਵਿੱਚ ਬਹੁਤੀਆਂ ਲੋਥਾਂ ਲਿਟੀਆਂ ਹੋਈਆਂ।
तरफंत कायल कोए रिप पाज गे डर सोए।
कवि संतोख सिंह जी लिखते ने कि बहुते ते मर गए ने, बहुते सारे दौड़ भी गए ने, पर कई इन्ने ज्यादा जख्मी ने जेड़े के तड़फदे ने थोड़ी देर दे विच जिन्हां दे प्राण निकल जाणगे।
उचवाए काहुन लीन तह त्रास ते बन दीन।
जेड़े इन्ने ज्यादा जख्मी ने जेड़े के अपना कोई बचा नहीं कर सकते, कवि संतोख सिंह जी लिखते ने उन्हां नूं चुकण वाला भी कोई मौजूद नहीं।
दुख पाए पे मृत सोए जिन कोई उठाए ना कोए।
बहुते ज्यादा दुख नूं पाके ओ मौत नूं प्राप्त हो गए ने जेड़े के ज्यादा जख्मी सन, जिन्हां नूं पहाड़ियां ने अड़के चुकिया ना, पाव के चुकदे दे तां जे कोई मौजूद हुंदा, डर दे मारे ओ दौड़ गए सन, इस करके जख्मियां दी किन्ने संभाल करनी सी।
तब श्री गुर हट आए जय ले महायरी काए।
कवि संतोख सिंह जी लिखते ने के सारे वैरियां नु मार के जित दी प्राप्ति करके सतगुरु गोविंद सिंह सच्चे पातशाह जी फिर वापस पहुंचे ने पौंटे दे विच।
जय को सुनाए बखान हर खाए वीर महान।
बहुता ज्यादा उच्ची सारी सिख जयकारे लारे ने, हर खाए वीर महान सतगुरु सच्चे पातशाह जी दे सूर में बहुत ही ज्यादा खुश ने।
रण बात पाखत ब्रिंद गिर नाथ त्रास बिलंद।
पाव के रण दियां युद्ध दियां बहुत सारियां गल्लां आपस दे विच करदे ने, पहाड़ी राजे किस तरह दौड़े ने डर के ओ भी गल्लां करदे ने।
चल मंद मंद आए मिल पौंज देत वदाए।
हौली हौली चल के सारे अपने निज जगह पौंटे दे विच पहुंचे ने।
मिल पौंज देत वदाए,
पाव के बहुते सारे आण के जित दियां बधाइयां दे रहे ने।
निस बीत गी घट चार उतरे गुरु निज द्वार।
ग्रंथाकार भाई संतोख सिंह जी लिखते ने के चार घड़ियां इसे तरीके दे नाल रात बतीत हो गई, उतरे गुरु निज द्वार जदों के सतगुरु सच्चे पातशाह जी अपनी निज जगह ते आण के पहुंचे ने। संपादक जी लिखते ने पंगाणी जिस थां गुरु जी दा डेरा से हुण तक पक्का थड़ा है, नेड़े पुजारी दा घर है, पर सिख कौम दे लई लज्जा दी शर्म दी गल है कि इस थड़े नूं गुरुद्वारा नहीं बनाया, निशान पक्के नहीं कीते, पास सिखां दे पिंड हन पर सब गरीब हन, ਇਹ ਵੀ ਖਿਆਲ ਹੈ ਕਿ ਉੱਥੇ ਗੁਰੂ ਜੀ ਇੱਕ ਦੋ ਦਿਨ ਟਿਕੇ ਹਨ, ਆਪਣੇ ਪਰਾਏ ਘਾਇਲਾਂ ਦੀ ਸੇਵਾ ਕਰਵਾਈ ਹੈ, ਰਣ ਭੂਮੀ ਆਪ ਦੇ ਹੱਥ ਦੇ ਵਿੱਚ ਸੀ, ਵੈਰੀ ਦਲ ਦੇ ਮੋਏ ਸੂਰਮੇ ਠਾਕਰਾਂ ਰਾਜਿਆਂ ਤੇ ਰਾਜਕੁਮਾਰਾਂ ਦੀਆਂ ਰਾਣੀਆਂ ਨੇ ਅਗਲੇ ਦਿਨ ਸ਼ਰਨ ਮੰਗ ਕਰਕੇ ਆਪਣੇ ਪਤੀਆਂ ਦੇ ਸਰੀਰ ਸੰਸਕਾਰ ਕਰਨ ਦੇ ਵਾਸਤੇ ਮੰਗੇ, ਗੁਰੂ ਜੀ ਨੇ ਦੇ ਦਿੱਤੇ ਪਰ ਸਤੀ ਹੁਣ ਵਰਜ ਕੇ, ਪਰ ਰਾਣੀਆਂ ਤੇ ਠਕਰਾਣੀਆਂ ਦਾ ਪਾ ਕੇ ਚਿਖਾ ਦੇ ਵਿੱਚ ਕੁੱਦ ਕੇ ਸਤੀ ਹੋ ਗਈਆਂ। ਸਤੀਆਂ ਦੇ ਮੱਠ ਉਸ ਹੇਠਲੇ ਮੈਦਾਨ ਦੇ ਵਿੱਚ ਪੱਕੇ ਬਣੇ ਹੋਏ ਹੁਣ ਤੱਕ ਵੀ ਮੌਜੂਦ ਹਨ। ਹੁਣ ਸੰਪਾਦਕ ਜੀ ਲਿਖਦੇ ਨੇ ਕਿ ਸਾਡੀ ਕਮਜ਼ੋਰੀ ਹੈ ਕਿ ਉਸ ਜਗ੍ਹਾ ਦੇ ਉੱਤੇ ਕੋਈ ਗੁਰਦੁਆਰਾ ਨਹੀਂ ਬਣਿਆ ਜਿੱਥੇ ਕਿ ਨਿਸ਼ਾਨਾਂ ਨੂੰ ਪੱਕਾ ਕਾਇਮ ਨਹੀਂ ਕੀਤਾ ਗਿਆ। ਸੰਪਾਦਕ ਜੀ ਇਹ ਵੀ ਲਿਖਦੇ ਨੇ ਕਿ ਆਪਣੇ ਤੇ ਪਰਾਇਆਂ ਦੋਵਾਂ ਜ਼ਖਮੀਆਂ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੰਭਾਲ ਵੀ ਕੀਤੀ ਸੀ, ਤੇ ਜਿਨ੍ਹਾਂ ਦੇ ਮਰ ਗਏ ਸਨ ਉਹਨਾਂ ਦੇ ਵਾਰਸ ਉਹਨਾਂ ਦੀਆਂ ਲੋਥਾਂ ਨੂੰ ਲੈਣ ਦੇ ਵਾਸਤੇ ਆਏ ਤੇ ਸਤਿਗੁਰਾਂ ਨੇ ਲੋਥਾਂ ਦੇ ਦਿੱਤੀਆਂ, ਪਰ ਰਾਣੀਆਂ ਨੂੰ ਤੇ ਠਕਰਾਣੀਆਂ ਨੂੰ ਸਤਿਗੁਰਾਂ ਨੇ ਵਰਜਿਆ ਕਿ ਤੁਸੀਂ ਸਤੀ ਨਹੀਂ ਹੋਣਾ, ਕਿਉਂਕਿ ਸਤੀ ਪ੍ਰਥਾ ਬਹੁਤ ਜ਼ੋਰਾਂ ਦੇ ਉੱਤੇ ਸੀ। ਪੁਰਾਣੇ ਸਮੇਂ ਦੇ ਵਿੱਚ ਜਿਹੜੀ ਵੀ ਔਰਤ ਦਾ ਪਤੀ ਮਰ ਜਾਂਦਾ ਸੀ ਉਸ ਔਰਤ ਨੂੰ ਚਿਖਾ ਦੇ ਵਿੱਚ ਨਾਲ ਹੀ ਆਪਣੇ ਪਤੀ ਦੇ ਜਿਉਂਦਿਆਂ ਸੜਨਾ ਪੈਂਦਾ ਸੀ, ਇਹ ਅਸੂਲ ਸੀ, ਇਹ ਕਾਇਦਾ ਸੀ, ਇਹ ਕਾਨੂੰਨ ਸੀ। ਕਈ ਤੇ ਆਪਣੀ ਖੁਸ਼ੀ ਦੇ ਨਾਲ ਹੀ ਸਤੀ ਹੋ ਜਾਂਦੀਆਂ ਸਨ, ਪਰ ਜਿਨ੍ਹਾਂ ਦਾ ਮਰਨ ਨੂੰ ਜੀ ਨਹੀਂ ਵੀ ਸੀ ਕਰਦਾ ਉਹਨਾਂ ਨੂੰ ਜ਼ਬਰਦਸਤੀ ਵੀ ਫੜ ਕੇ ਸਾੜਿਆ ਜਾਂਦਾ ਸੀ ਨਾਲ। ਇਹ ਸੀ ਬਹੁਤ ਮਾੜੀ ਪ੍ਰਥਾ ਜਿਹਨੂੰ ਕਿ ਸਤੀ ਪ੍ਰਥਾ ਆਖਿਆ ਜਾਂਦਾ। ਸਤਿਗੁਰਾਂ ਨੇ ਸਤੀ ਪ੍ਰਥਾ ਨੂੰ ਬੰਦ ਕੀਤਾ, ਸਤਿਗੁਰਾਂ ਨੇ ਵਰਜਿਆ ਰਾਣੀਆਂ ਨੂੰ ਕਿ ਤੁਸੀਂ ਲਿਜਾ ਰਹੀਆਂ ਹੋ ਆਪਣੇ ਘਰ ਵਾਲਿਆਂ ਦੀਆਂ ਲੋਥਾਂ ਨੂੰ, ਪਰ ਇਹਨਾਂ ਨੂੰ ਸਾੜਨਾ ਆਪ ਨਾਲ ਸਤੀ ਨਹੀਂ ਹੋਣਾ। ਪਰ ਸੰਪਾਦਕ ਜੀ ਲਿਖਦੇ ਨੇ ਕਿ ਉਹ ਸਤੀ ਹੋ ਗਈਆਂ, ਸਤਿਗੁਰਾਂ ਦੇ ਹੁਕਮ ਨੂੰ ਨਾ ਮੰਨਿਆ ਉਹ ਸਤੀ ਹੋ ਗਈਆਂ, ਤੇ ਉਹਨਾਂ ਸਤੀਆਂ ਦੀਆਂ ਜਿਹੜੀਆਂ ਜਗ੍ਹਾ ਨੇ
ਉਹ ਤੇ ਕਵੀ ਜੀ ਲਿਖਦੇ ਨੇ ਕਿ ਉੱਥੇ ਬਣਿਆ ਹੋਇਆ ਨੇ, ਪਰ ਸਤਿਗੁਰਾਂ ਦੀ ਯਾਦ ਦੇ ਵਿੱਚ ਉੱਥੇ ਕੋਈ ਗੁਰਦੁਆਰਾ ਨਹੀਂ ਹੈ, ਉੱਥੇ ਕੋਈ ਜਗ੍ਹਾ ਨਹੀਂ ਹੈ। ਇਸ ਸੰਪਾਦਕ ਜੀ ਨੇ ਆਪਣਾ ਮਤ ਪੇਸ਼ ਕੀਤਾ।
ਸਭ ਸ਼ਸਤਰ ਬਸਤਰ ਉਤਾਰ, ਇਸ਼ਨਾਨ ਯਾਦਕ ਤਾਰ।
ਜਦੋਂ ਸਤਿਗੁਰੂ ਜੀ ਆਪਣੀ ਨਿੱਜ ਜਗ੍ਹਾ ਤੇ ਪਹੁੰਚੇ ਨੇ, ਆਪਣੇ ਹਥਿਆਰਾਂ ਨੂੰ ਤੇ ਕੱਪੜਿਆਂ ਨੂੰ ਉਤਾਰਿਆ ਤੇ ਫਿਰ ਸਤਿਗੁਰਾਂ ਨੇ ਇਸ਼ਨਾਨ ਕੀਤਾ।
ਚਿਤਵੰਤ ਸੰਗੋ ਸ਼ਾਹ, ਅਰ ਜੀਤ ਮਲ ਸਵਾਹ।
ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੰਗੋ ਸ਼ਾਹ ਨੂੰ ਤੇ ਜੀਤ ਮਲ ਨੂੰ ਯਾਦ ਕਰ ਰਹੇ ਨੇ, ਜਿਹੜੇ ਕਿ ਰਣਭੂਮੀ ਦੇ ਵਿੱਚ ਸ਼ਹੀਦ ਹੋ ਚੁੱਕੇ ਨੇ।
ਸਭ ਆਪ ਆਪਣ ਡੇਰ, ਉਤਰੇ ਆਨੰਦ ਬਡੇਰ।
ਸਤਿਗੁਰਾਂ ਦੇ ਸਾਰੇ ਜਿਹੜੇ ਸਿੱਖ ਸਨ, ਉਹ ਆਪੋ ਆਪਣੀ ਜਗ੍ਹਾ ਦੇ ਉੱਤੇ ਆਨੰਦ ਨੂੰ ਧਾਰਨ ਕਰਕੇ ਜਾ ਟਿਕੇ ਨੇ।
ਰਣ ਗਾਥ ਥਾਨ ਥਾਨ, ਮਿਲ ਵੀਰ ਬ੍ਰਿੰਦ ਬਖਾਣ।
ਭਾਵ ਕੇ ਰਣ ਦੀਆਂ ਯੁੱਧ ਦੀਆਂ ਜਿਹੜੀਆਂ ਗੱਲਾਂ ਨੇ, ਉਹ ਜਗ੍ਹਾ ਜਗ੍ਹਾ ਦੇ ਉੱਤੇ ਸੂਰਮੇ ਮਿਲ ਕੇ ਕਰ ਰਹੇ ਨੇ।
ਰਣ ਪੀਰ ਤਿਆਗ ਪਰਾਏ, ਜਿਨ ਸੂਰ ਕੀਨਸ ਕਾਏ।
ਭਾਵ ਕੇ ਰਣ ਦੇ ਵਿੱਚੋਂ ਜਿਹੜੇ ਪਹਾੜੀ ਸਨ, ਉਹ ਡਰ ਕੇ ਦੌੜ ਗਏ, ਜਿਹੜੇ ਕਿ ਆਪਣੇ ਆਪ ਨੂੰ ਬਹੁਤੇ ਸੂਰਮੇ ਕਹਾਉਂਦੇ ਸਨ।
ਸਭ ਕੀ ਕਹੇ ਕਰਤੂਤ, ਗੁਰ ਕੋ ਮਹਾ ਜਸਪੂਤ।
ਭਾਵ ਕੇ ਜਿਸ ਤਰ੍ਹਾਂ ਦੀਆਂ ਕਰਤੂਤਾਂ ਕਿਸੇ ਨੇ ਕੀਤੀਆਂ ਨੇ, ਉਹਨਾਂ ਸਾਰੀਆਂ ਦਾ ਬਿਆਨ ਕਰਦੇ ਨੇ। ਆਮ ਤੌਰ ਤੇ ਕਰਤੂਤ ਦਾ ਭਾਵ ਮਾੜੀ ਗੱਲ ਤੋਂ ਲਾਇਆ ਜਾਂਦਾ, ਪਰ ਦਰਅਸਲ ਚੰਗੀ ਵੀ ਕਰਤੂਤ ਹੁੰਦੀ ਹੈ ਤੇ ਮਾੜੀ ਵੀ ਕਰਤੂਤ ਹੁੰਦੀ ਹੈ। ਭਾਵ ਕੇ ਜੋ ਕੁਝ ਉਹਨਾਂ ਨੇ ਕੀਤਾ ਸੀ, ਉਹਨਾਂ ਸਾਰਿਆਂ ਦੀ ਵਾਰਤਾ ਨੂੰ ਬਿਆਨ ਕਰਦੇ ਨੇ।
ਗੁਰ ਕੋ ਮਹਾ ਜਸਪੂਤ,
ਇਸ ਤੋਂ ਇਲਾਵਾ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਮਿਲ ਕੇ ਸਾਰੇ ਬਹੁਤਾ ਜ਼ਿਆਦਾ ਜਸ ਬਿਆਨ ਕਰ ਰਹੇ।
ਨਿਸਮੇ ਟਿਕੇ ਸਭ ਵੀਰ, ਸੁਪਤੇ ਜਥਾ ਸੁਖ ਤੀਰ।
ਰਾਤ ਦੇ ਵੇਲੇ ਸਾਰੇ ਸੂਰਮੇ ਬੜੇ ਆਨੰਦ ਦੇ ਨਾਲ ਆਰਾਮ ਦੇ ਨਾਲ ਸੁੱਤੇ ਨੇ।
ਪੁਨ ਸਾਰ ਜਾਣ ਮਹਾਨ, ਗੁਰਬਾਣ ਕੋ ਕਰ ਗਾਣ।
ਪਰ ਜਦੋਂ ਹੀ ਅੰਮ੍ਰਿਤ ਵੇਲਾ ਹੋਇਆ, ਸਤਿਗੁਰੂ ਸੱਚੇ ਪਾਤਸ਼ਾਹ ਜੀ ਵੀ ਜਾਗੇ ਨੇ, ਸਤਿਗੁਰਾਂ ਦੇ ਸਿੱਖ ਵੀ ਜਾਗੇ ਨੇ। ਉਸ ਵੇਲੇ ਕਈਆਂ ਨੇ ਗੁਰਬਾਣੀ ਪੜ੍ਹੀ ਤੇ ਕਈਆਂ ਨੇ ਉੱਠ ਕੇ ਭਜਨ ਕੀਤਾ।
ਮੁਖ ਪਾਠ ਕੇ ਤਕ ਕੀਨ, ਕਰ ਪ੍ਰੇਮ ਜਿਉ ਜਲ ਮੀਨ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਈਆਂ ਨੇ ਗੁਰਬਾਣੀ ਦਾ ਪਾਠ ਇਸ ਪ੍ਰੇਮ ਤੇ ਪਿਆਰ ਦੇ ਨਾਲ ਕੀਤਾ ਹੈ, ਜਿਸ ਤਰ੍ਹਾਂ ਭਾਵ ਕੇ ਮੀਨ ਜਿਹੜੀ ਹੈ, ਜਿਹੜੀ ਮੱਛੀ ਹੈ, ਉਹ ਪਾਣੀ ਦੇ ਨਾਲ ਪਿਆਰ ਕਰਦੀ ਹੈ, ਪ੍ਰੇਮ ਕਰਦੀ ਹੈ। ਇਸੇ ਤਰ੍ਹਾਂ ਸਿੱਖਾਂ ਦਾ ਜਿਹੜਾ ਪ੍ਰੇਮ ਹੈ, ਉਹ ਗੁਰਬਾਣੀ ਦੇ ਨਾਲ।
ਕਰ ਸੋਚ ਮੱਜਣ ਨੀਰ, ਗੁਰ ਬੈਠ ਗਏ ਬਰ ਬੀਰ।
ਇਸ਼ਨਾਨ ਪਾਣੀ ਕਰਨ ਤੋਂ ਬਾਅਦ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਬਹੁਤੇ ਸੂਰਮਿਆਂ ਦੇ ਵਿੱਚ ਆਣ ਕੇ ਬੈਠ ਗਏ।
ਪਟ ਬ੍ਰਿੰਦ ਆਯਦ ਧਾਰ, ਸਭ ਕੀਨ ਆਣ ਦਿਦਾਰ।
ਬਹੁਤੇ ਸਾਰੇ ਸ਼ਸਤਰਧਾਰੀ ਸੂਰਮੇ ਪਹੁੰਚੇ ਨੇ, ਜਿਨ੍ਹਾਂ ਨੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਆ ਕੇ ਦਿਦਾਰਾ ਕੀਤਾ।
ਲਗ ਗਾ ਦੀਵਾਨ ਮਹਾਨ, ਵਿੱਚ ਸ਼ੋਭਿਓ ਸੁਖ ਦਾਨ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤ ਵੱਡੀ ਸਭਾ ਸਜੀ ਹੈ, ਜਿਸ ਸਜੀ ਹੋਈ ਸਭਾ ਦੇ ਵਿੱਚ ਸੁਖਾਂ ਦਾ ਮੂਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਵੱਡੀ ਸੋਭਾ ਨੂੰ ਪਾ ਰਹੇ ਨੇ।
ਤਬ ਆਇਓ ਬੁੱਧੂ ਸ਼ਾਹ, ਜਿਹ ਸੰਗ ਸੁਪਟ ਗਣ ਆਹਾ।
ਇੰਨੇ ਚਿਰ ਨੂੰ ਕਵੀ ਜੀ ਲਿਖਦੇ ਨੇ ਕਿ ਪੀਰ ਬੁੱਧੂ ਸ਼ਾਹ ਜੀ ਵੀ ਚੱਲ ਕੇ ਉੱਥੇ ਪਹੁੰਚ ਗਏ ਨੇ, ਜਿਨ੍ਹਾਂ ਦੇ ਨਾਲ ਬਹੁਤੇ ਸਾਰੇ ਸੂਰਮੇ ਨੇ।
ਦੁਆ ਪੁੱਤਰ ਗਏ ਰਣ ਮਾਰੇ, ਦੁਆ ਜੀਵਤ ਸੰਗ ਨਿਹਾਰੇ।
ਭਾਵ ਕੇ ਰਣ ਭੂਮੀ ਦੇ ਵਿੱਚ ਮੈਦਾਨੇ ਜੰਗ ਦੇ ਵਿੱਚ ਪੀਰ ਬੁੱਧੂ ਸ਼ਾਹ ਦੇ ਦੋ ਪੁੱਤਰ ਲੜਦੇ ਹੋਏ ਸ਼ਹੀਦ ਹੋ ਗਏ ਸਨ, ਚਾਰ ਪੁੱਤਰ ਸਨ। ਹੁਣ ਕਵੀ ਜੀ ਲਿਖਦੇ ਨੇ ਕਿ ਜਿਹੜੇ ਦੋ ਬਚੇ ਨੇ ਉਹ ਨਾਲ ਆਏ ਨੇ।
ਸਭ ਸ਼ਸਤਰ ਅੰਗ ਮੈਂ ਲਾਏ, ਹਿਤ ਦਰਸ਼ਨ ਮੋਦ ਵਧਾਏ।
ਸਾਰਿਆਂ ਨੇ ਆਪਣੇ ਸਰੀਰਾਂ ਦੇ ਉੱਤੇ ਹਥਿਆਰਾਂ ਨੂੰ ਧਾਰਨ ਕੀਤਾ ਹੋਇਆ, ਦਰਸ਼ਨ ਬੜੀ ਮੋਦ ਦੇ ਨਾਲ, ਬੜੀ ਖੁਸ਼ੀ ਦੇ ਨਾਲ ਆਣ ਕੇ ਕੀਤਾ।
ਜਬ ਚੱਲ ਕਰ ਆਇਓ ਨੇਰੇ, ਗੋਰੀ ਉੱਚੇ ਕਹਿ ਤਿਸ ਬੇਰੇ।
ਭਾਵ ਕੇ ਪੀਰ ਬੁੱਧੂ ਸ਼ਾਹ ਜੀ ਜਦੋਂ ਹੀ ਜਰਾ ਲਾਗੇ ਸਤਿਗੁਰਾਂ ਦੇ ਚੱਲ ਕੇ ਆਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਇਸ ਤਰ੍ਹਾਂ ਵਚਨ ਕੀਤਾ। ਕਹਿੰਦੇ ਨੇ ਟਿਗ ਆਵੋ ਬੁੱਧੂ ਸ਼ਾਹ ਤੁਮ ਪੀਰ ਸਾਚ ਕੇ ਆਹ। ਸਤਿਗੁਰੂ ਗੋਬਿੰਦ ਸਿੰਘ ਜੀ ਬੜੇ ਪ੍ਰਸੰਨ ਨੇ ਪੀਰ ਦੇ ਉੱਤੇ। ਸਤਿਗੁਰੂ ਜੀ ਕਹਿੰਦੇ ਨੇ ਕਿ ਬੁੱਧੂ ਸ਼ਾਹ ਜੀ ਜਰਾ ਹੋਰ ਲਾਗੇ ਆ ਜਾਓ, ਤੁਸੀਂ ਤੇ ਸੱਚ ਦੇ ਪੀਰ ਹੋ।
ਸਭ ਸੁਣ ਤਿਓ ਆਇ ਨਜੀਕਾ ਕਰ ਜੋਰਤ ਜਿਸ ਔਰ ਨਿਕਾ।
ਸੁਣਦਿਆਂ ਪੀਰ ਬੁੱਧੂ ਸ਼ਾਹ ਜੀ ਜਰਾ ਹੋਰ ਲਾਗੇ ਆਏ ਨੇ, ਲਾਗੇ ਆਣ ਕੇ ਪੀਰ ਹੱਥ ਜੋੜ ਕੇ ਖਲੋ ਗਏ।
ਚੁੱਕ ਕੀਨ ਸਤਵੈ ਸਲਾਮੂ ਪੁਣ ਕਰਿਓ ਮੁਰੀਦ ਤਮਾਮੂ।
ਲਾਗੇ ਆ ਕੇ ਬੜੇ ਅਦਬ ਦੇ ਨਾਲ ਬੜੇ ਸਤਿਕਾਰ ਦੇ ਨਾਲ ਪੀਰ ਬੁੱਧੂ ਸ਼ਾਹ ਨੇ ਚੁੱਕ ਕੇ ਸਤਿਗੁਰਾਂ ਨੂੰ ਸਲਾਮ ਕੀਤੀ ਹੈ। ਪੀਰ ਜੀ ਦੀ ਸਲਾਮ ਕਰਨ ਤੋਂ ਬਾਅਦ ਫਿਰ ਜਿੰਨੇ ਵੀ ਮੁਰੀਦ ਸਨ ਉਹਨਾਂ ਸਾਰਿਆਂ ਨੇ ਚੁੱਕ ਚੁੱਕ ਕੇ ਸਲਾਮਾਂ ਅਦਾ ਕੀਤੀਆਂ।
ਸੁਣ ਕਲਗੀ ਧਰ ਕੇ ਬੈਣਾ ਕਰ ਜੋਰੇ ਸਾਮੁਖ ਨੈਣਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਬਚਨਾਂ ਨੂੰ ਸੁਣ ਕੇ ਸਾਹਮਣੇ ਆਪਣੀਆਂ ਅੱਖਾਂ ਨੂੰ ਕਰਕੇ ਫਿਰ ਹੱਥ ਜੋੜ ਕੇ ਬੋਲਿਆ ਪੀਰ।
ਮੁਖ ਬੋਲਿਓ ਅਰਜ ਗੁਜਾਰੀ ਮੋਹੇ ਸ਼ੋਕ ਨਾ ਹਿਰਦੈ ਮਜਾਰੀ।
ਹੱਥ ਜੋੜ ਕੇ ਪੀਰ ਬੁੱਧੂ ਸ਼ਾਹ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਜ ਕੀਤੀ ਹੈ ਕਿ ਇਹ ਸੱਚੇ ਪਾਤਸ਼ਾਹ, ਭਾਵੇਂ ਕਿ ਮੇਰੇ ਬਹੁਤੇ ਸਾਰੇ ਮੁਰੀਦ ਰਣ ਭੂਮੀ ਦੇ ਵਿੱਚ ਸ਼ਹੀਦ ਹੋ ਚੁੱਕੇ ਨੇ, ਭਾਵੇਂ ਕਿ ਦੋ ਮੇਰੇ ਪੁੱਤਰ ਵੀ ਇਸ ਰਣ ਭੂਮੀ ਦੇ ਵਿੱਚ ਸ਼ਹੀਦ ਹੋ ਗਏ ਨੇ, ਪਰ ਪੀਰ ਜੀ ਕਹਿੰਦੇ ਨੇ ਸੱਚੇ ਪਾਤਸ਼ਾਹ ਮੈਨੂੰ ਰਤਾ ਵੀ ਕੋਈ ਸੋਗ ਨਹੀਂ ਹੈ, ਕੋਈ ਦੁੱਖ ਨਹੀਂ ਹੈ ਕਿ ਜਾਂ ਮੇਰੇ ਪੁੱਤਰ ਮਰ ਗਏ ਨੇ ਜਾਂ ਜਿਹੜੇ ਮੁਰੀਦ ਨੇ ਉਹ ਮਾਰੇ ਗਏ ਨੇ। ਇਸ ਤਰੀਕੇ ਦੇ ਨਾਲ ਆਪਣੇ ਮਨ ਦੀ ਜਿਹੜੀ ਦਸ਼ਾ ਹੈ ਉਸ ਨੂੰ ਪੀਰ ਬੁੱਧੂ ਸ਼ਾਹ ਜੀ ਸਤਿਗੁਰਾਂ ਦੇ ਸਾਹਮਣੇ ਬਿਆਨ ਕਰ ਰਹੇ ਨੇ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਪੀਰ ਜੀ ਨੇ ਹੋਰ ਵੀ ਬਹੁਤ ਸਾਰੇ ਬਚਨ ਬਿਲਾਸ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਕਰਨੇ ਨੇ, ਆਪਣੇ ਦਿਲ ਦੀਆਂ ਗੱਲਾਂ ਆਖਣੀਆਂ ਨੇ। ਸਤਿਗੁਰਾਂ ਨੇ ਵੀ ਬਹੁਤ ਸਾਰੀਆਂ ਜਿਹੜੀਆਂ ਗੂੜ ਗੱਲਾਂ ਨੇ ਉਹ ਪੀਰ ਦੇ ਨਾਲ ਕਰਨੀਆਂ ਨੇ, ਪਰ ਐਸਾ ਮੌਕਾ ਨਹੀਂ ਹੈ, ਸਮਾਂ ਨਹੀਂ ਹੈ ਕਿ ਇਸ ਕਥਾ ਨੂੰ ਅੱਗੇ ਵਧਾਇਆ ਜਾ ਸਕੇ। ਇਸ ਕਰਕੇ ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨਿਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪਰਨਾਮ।
ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ ਬਾਰਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈਐ ਜਿਸ ਡਿਠਿਆ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ ਘਰ ਨੌਨੇ ਦਾਵੈ ਧਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਏ, ਸਤਿਗੁਰੂ ਬਾਲਕ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਤਾਏ, ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ, ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ, ਵੱਡੇ ਪ੍ਰਤਾਪ ਵਾਲੇ ਅਟਲ ਪ੍ਰਤਾਪੀ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਕਲਯੁਗ ਵਿੱਚ ਸੁੱਚ ਸੋਹ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ, ਸਰਬ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਿਮਰੀਐ ਜਿਨ੍ਹਾਂ ਦੀ ਮਹਿਮਾ ਕਹੀ ਨਾ ਜਾਏ, ਹਾਜਰਾ ਹਜੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਇ, ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ 40 ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਧਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ, ਹੇ ਸੱਚੇ ਪਾਤਸ਼ਾਹ ਜੀਓ ਅਸੀਂ ਸਦਾ ਹੀ ਭੁੱਲਣ ਹਾਰ ਹਾਂ,
ਆਪ ਸਦਾ ਹੀ ਬਖਸ਼ਿੰਦ ਪਿਤਾ ਹੋ, ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ, ਬੇਮੁਖ ਹੋ ਕੇ ਨਾ ਮਰੀਏ, ਪਾਤਸ਼ਾਹ ਜੀ ਧਰਤੀ ਤੇ ਧਰਮ ਵਰਤਾਓ, ਮਹਾਮਲੇਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ, ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ, ਕਿਸੇ ਨੂੰ ਦੁੱਖ ਹੋਵੇ ਨਾ, ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿੱਚ ਗਰੀਬ ਨਵਾਜ ਸਾਡਾ ਧਰਮ ਬਣਿਆ ਰਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜਿਆ ਹੈ ਸੁਣਿਆ ਹੈ, ਸਾਡਿਆਂ ਮਨਾਂ ਤੇ ਵਸਾਉਣਾ, ਯੁੱਗਾਂ ਪਰਯੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ। ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ, ਨਾਮ ਦਾ ਰਸ ਬਖਸ਼ੋ, ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ, ਨਾ ਵਿਸਰੋ ਨਾ ਵਿਸਾਰੋ, ਰੱਖ ਲਓ ਬਖਸ਼ ਲਓ, ਦਿਓ ਦੀਦਾਰ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।